امراو لاہور کے دلی کے مگ جات بھیم چند سن بات کو تات جان پلی پانت.
واہ گرو جی کا خالصہ, واہ گرو جی کی فتح. تن تن گرو دیو, جس سنگ ہر جپے گر کرپال جپائے تا اوگن سب چھپے. ایسے کرن کارن کرپا ندان پتت پاون بھگت وچھل اناتھ ناتھ جگت گرو. تن تن شری گرو گرنتھ صاحب سچے پاتشاہ دے پاون پوتر چرنا چ نویں گردیو. تن تن شری گرو تیگ بہادر صاحب جی مہاراج جی دے پاون پوتر اتحاسک استھان تے سندیا وقت دے سجے ہوئے دیوانا چ حاضریاں بھر رہی گرو کا خاص روپ پرم ستکار یوگ سنمان یوگ گرو خالسا سات سنگت وڈیاں پاگاں والے ہو نتا پرتی گرو چرنا چ جڑ کے صاحب کمال دسویں سوروپ تن تن شری گرو گوبند سنگھ صاحب جی مہاراج. اب اور کی آس نراس بھئی کلگی ترباس کی او من ماہی. ایسے کلگیاں والے چوجی پریتم شری گرو گوبند سنگھ صاحب جی دا پوتر اتہاس بہت ہی شردا بھاونا ستکار سہت سرون کر رہے. کلگیتر پاتشاہ جی مہاراج کرکشیتر تو چلے نے. رستے وچ ایک نگر چ ستگرو سچے پاتشاہ جی نے چرن پائے ہن. ایتھے ایک بزرگ مائی برت مائی نے ستگراں دی پہچان کیتی اور بڑی بھاونا تے ادب تے ستکار نال کلگیتر پاتشاہ جی مہاراج جی نو آ کے دودھ چکایا. ستگراں نے کرپا کر کے اس برد مائی تے اس نو موکش دا مکتی دا ادھکاری بنایا. ایتھوں جیواں دی کلیان کردے ہویاں چل کے دسویں پاتشاہ جی مہاراج جی چمکور صاحب آئے ہن. چمکور صاحب آ کے مہاراج جی نے پلا ستھان ویکھ کے ڈیرا کیتا ہے. ایتھے بہت سارے علاقہ نواسی سکھاں نے آ کے ستگراں دے درشن کیتے. جتھا شکت پٹاواں گرو چرنا چ پیٹ کیتیاں ہن. ادھر کابل تو کندھار تو گجنی تے بلک بخارے تو پشاور تو کچھ سنگتاں اکتر ہو کے سری آنندپور صاحب مہاراج جی دے درشناں نوں آئیاں ہن. پتا لگا ہے کہ ستگرو جی نے چمکور صاحب چرن پائے نے. اوتھے مہاراج جی ٹھہرے ہوئے نے. اے ساری سنگت چل کے مہاراج جی دے چرنا چمکور صاحب پہنچی ہے. آ کے جو پٹاواں لیائے سن ستگراں دے چرنا چ پیٹ کر کے مہاراج دسویں پاتشاہ جی دا اپدیش پراپت کیتا ہے. سارے سکھاں نوں مہاراج جی نے پلا اپدیش دتا ہے. بھائی من نوں ٹھہراونا, من نوں ایکاگر کرنا, یہی گرسکھ دا کرتب ہونا چاہیدا ہے. اور جدوں من ایکاگر ہوندا ہے پھر گرو دا اپدیش ہردے وچ وسدا ہے. بنا من دی ایکاگرتا تو گرو اپدیش دا نواس ہردے وچ نہیں ہوندا. اے پوتر اپدیش جگت گرو گرو کلگیتر پاتشاہ جی مہاراج جی نے دتا ہے. ادھر پہاڑی راجے راجا بھیم چند, راجا پوپ چند ہنڈوریا, انہاں دی ہر ویلے یہی تانگ لگی رہندی ہے کہ کسے طریقے گرو کلگیتر جی نو اپنے علاقے چوں باہر کڈیے اور تاڑ تے رہندے نے کوئی آپ نہ لڑنا پوے, سانو آپ جنگ یدھ نہ کرنا پوے. آپ تاں بتھیریاں جنگاں کر کے پہلاں ویکھ چکے ہاں. کوئی باہروں مسلمان پٹھان آوے, کوئی مسلمان افسر اہلکار آوے سرکارے دربارے جدی چلدی ہووے, وہ آن تے آ کے انہاں دے نال میل کریے تے او گرو جی نال لڑن. ਇਸ ਤਰੀਕੇ ਨਾਲ ਇਹ ਪਹਾੜੀ ਰਾਜੇ ਵਿਉਂਤ ਬੰਦੀਆਂ ਕਰ ਰਹੇ ਨੇ, ਇਹਨਾਂ ਦੀਆਂ ਇਹ ਵਿਉਂਤ ਬੰਦੀਆਂ ਕਾਮਯਾਬ ਹੋ ਰਹੀਆਂ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਏਰਾ ਦੁਆ ਉਮਰਾ ਵਲੋਰ ਕੇ ਦਿੱਲੀ ਕੇ ਮਗ ਜਾਤ।
ਦੋ ਅਫਸਰ ਦੋ ਅਹਿਲਕਾਰ ਲਾਹੌਰ ਤੋਂ ਦਿੱਲੀ ਜਾ ਰਹੇ ਸੀ, ਤੇ ਮੁਸਲਮਾਨ ਅਫਸਰ ਨੇ, ਮੁਸਲਮਾਨ ਅਹਿਲਕਾਰ ਨੇ, ਇਨ੍ਹਾਂ ਦੇ ਨਾਲ ਫੌਜ ਵੀ ਹੈ, ਜੰਗੀ ਦਸਤਾ ਵੀ ਹੈ, ਇਹ ਲਾਹੌਰ ਤੋਂ ਚੱਲ ਕੇ ਦਿੱਲੀ ਜਾ ਰਹੇ ਸਨ।
ਭੀਮ ਚੰਦ ਸੁਣ ਬਾਤ ਕਿਉ ਤਾਤ ਜਾਨ ਭਲੀ ਭਾਂਤ।
ਰਾਜੇ ਭੀਮ ਚੰਦ ਨੂੰ ਪਤਾ ਲੱਗਾ ਕਿ ਦੋ ਅਹਿਲਕਾਰ ਦੋ ਅਫਸਰ ਨੇ ਮੁਸਲਮਾਨ, ਔਰ ਇਹ ਲਾਹੌਰ ਤੋਂ ਦਿੱਲੀ ਦੇ ਰਸਤੇ ਤੇ ਜਾ ਰਹੇ ਨੇ। ਉਹਨਾਂ ਨੇ ਆਖਿਆ ਕਿ ਇਹ ਤਾਂ ਬੜੀ ਵਧੀਆ ਘਾਟ ਦਾ ਸਮਾਂ, ਉਥੇ ਹੀ ਰਸਤੇ ਦੇ ਉੱਤੇ ਚਮਕੌਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡੇਰਾ ਕੀਤਾ ਹੋਇਆ, ਕਿਉਂ ਨਾ ਇਹਨਾਂ ਦੋਹਾਂ ਅਫਸਰਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਨੂੰ ਕੁਝ ਪੈਸਿਆਂ ਦਾ ਰੁਪਈਆਂ ਦਾ ਲਾਲਚ ਦੇ ਕੇ ਗੁਰੂ ਜੀ ਤੇ ਹਮਲਾ ਕਰਵਾ ਦਈਏ, ਹੋ ਸਕਦਾ ਸਾਡਾ ਕੰਮ ਬਣ ਜਾਏ, ਗੁਰੂ ਜੀ ਜਾਂ ਤਾਂ ਜੰਗ ਚ ਇਹਨਾਂ ਨਾਲ ਲੜਦਿਆਂ ਮਾਰੇ ਜਾਣ, ਜਾਂ ਫਿਰ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਣ, ਐਸਾ ਸਾਡਾ ਕੰਮ ਹੋ ਸਕਦਾ ਸਬਰ ਸਕਦਾ ਹੈ। ਤੋ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀ ਵਿਉਂਤ ਬੰਦੀ ਕੀਤੀ ਹੈ। ਰਾਜੇ ਭੀਮ ਚੰਦ ਦੇ ਜਿਹੜੇ ਸਲਾਹਕਾਰ ਰਾਜੇ ਨੇ, ਜਿਵੇਂ ਕਿ ਰਾਜਾ ਭੂਪ ਚੰਦ ਹੰਡੂਰੀਆ ਹੈ, ਰਾਜਾ ਕਟੋਚੀਆ ਹੈ, ਤੋ ਇਸ ਪ੍ਰਕਾਰ ਦੇ ਨਾਲ ਰਾਜਾ ਘਮੰਡ ਚੰਦ ਕਟੋਚੀਆ, ਇਨ੍ਹਾਂ ਰਾਜਿਆਂ ਦੇ ਨਾਲ ਰਾਜੇ ਭੀਮ ਚੰਦ ਨੇ ਸਲਾਹ ਕੀਤੀ ਹੈ।
ਸਭ ਕੇ ਸੰਗ ਗਿਨੀ ਬਿਦਰੂਰੀ,
ਸਾਰੀ ਵਿਧੀ ਇਨ੍ਹਾਂ ਨੇ ਭਲੀ ਪ੍ਰਕਾਰ ਨਾਲ ਸਾਰੇ ਰਾਜਿਆਂ ਨੇ ਬਹਿ ਕੇ ਚੰਗੀ ਤਰ੍ਹਾਂ ਵਿਚਾਰੀ, ਚੰਗੀ ਤਰ੍ਹਾਂ ਇਸ ਗੱਲ ਦੇ ਉੱਤੇ ਇਨ੍ਹਾਂ ਨੇ ਵਿਚਾਰ ਕੀਤੀ ਹੈ, ਕਿਵੇਂ ਗੁਰੂ ਜੀ ਤੇ ਹਮਲਾ ਕੀਤਾ ਜਾ ਸਕਦਾ ਹੈ, ਕਿਵੇਂ ਉਨ੍ਹਾਂ ਦੋਹਾਂ ਅਫਸਰਾਂ ਨੂੰ ਅਹਿਲਕਾਰਾਂ ਨੂੰ ਖਰੀਦ ਕੇ ਗੁਰੂ ਜੀ ਤੇ ਹਮਲਾ ਕਰਵਾਇਆ ਜਾ ਸਕਦਾ ਹੈ।
ਔਚਕਿਆਨ ਬਣੀ ਕਿਉਂ ਟਰੋ, ਤੁਰਕ ਲੜਾਵੋ ਆਪ ਨਾ ਲੜੋ।
ਕਹਿੰਦੇ ਕਿੱਡਾ ਸੋਹਣਾ ਸਮਾਂ ਆਉਣ ਬਣਿਆ, ਔਚਕ ਅਚਾਨਕ ਅਚਨਚੇਤ ਸਾਡੇ ਪੱਖ ਦੀ ਗੱਲ ਆ ਬਣੀ ਹੈ, ਤੁਰਕਾਂ ਨੂੰ ਲੜਾ ਦਿਓ ਗੁਰੂ ਜੀ ਨਾਲ, ਪਰ ਆਪ ਨਾ ਲੜੋ, ਸਾਨੂੰ ਲੜਾਈ ਕਰਨ ਦੀ ਲੋੜ ਨਹੀਂ, ਇਹ ਜਿਹੜੇ ਤੁਰਕ ਆਏ ਨੇ ਦੋ ਅਫਸਰ ਆਏ ਨੇ ਇਹਨਾਂ ਨੂੰ ਗੁਰੂ ਜੀ ਨਾਲ ਲੜਾ ਦਿਓ, ਪਰ ਆਪ ਲੜਨ ਦੀ ਕੋਈ ਲੋੜ ਨਹੀਂ।
ਕਿਤਕ ਦਰਬ ਦਿਓ ਮਰਾਓ,
ਇਹਨਾਂ ਜਿਹੜੇ ਦੋ ਮਰਾਵ ਨੇ ਤੇ ਰਸਤੇ ਚ ਜਾ ਰਹੇ ਨੇ, ਇਹਨਾਂ ਨੇ ਰਸਤੇ ਚ ਜਾਂਦਿਆਂ ਜਾਂਦਿਆਂ ਹਮਲਾ ਹੀ ਕਰਨਾ, ਕਿਉਂ ਨਾ ਇਹਨਾਂ ਨੂੰ ਕੁਝ ਪੈਸਿਆਂ ਦਾ ਰੁਪਈਆਂ ਦਾ ਲਾਲਚ ਦੇ ਦਿੱਤਾ ਜਾਏ, ਜਿਨ੍ਹਾਂ ਰੁਪਈਆਂ ਦਾ ਪੈਸਿਆਂ ਦਾ ਲਾਲਚ ਦੇ ਕੇ ਇਹਨਾਂ ਨੂੰ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਕਿਹਾ ਜਾਵੇ।
ਸਤਿਗੁਰ ਪੁਰਬਾਰ ਪਰਛਾਓ,
ਗੁਰੂ ਜੀ ਇਸ ਵੇਲੇ ਆਪਣੇ ਨਗਰ ਵਿਚ ਵੀ ਨਹੀਂ, ਆਨੰਦਪੁਰ ਸਾਹਿਬ ਵੀ ਉਹਨਾਂ ਨੇ ਡੇਰਾ ਨਹੀਂ ਕੀਤਾ ਹੋਇਆ, ਇਸ ਵੇਲੇ ਬਾਹਰ ਨੇ, ਆਨੰਦਪੁਰ ਸਾਹਿਬ ਹੋਣ ਤੇ ਉਹਨਾਂ ਦੇ ਕੋਲ ਕਿਲੇ ਨੇ, ਕਿਲਿਆਂ ਦੇ ਵਿਚ ਉਹ ਆਸਰਾ ਲੈ ਕੇ ਲੜ ਲੈਂਦੇ ਨੇ, ਪਰ ਹੁਣ ਤਾਂ ਉਹ ਆਪਣੇ ਨਗਰ ਵਿਚ ਵੀ ਨਹੀਂ। ਇਹ ਤਾਂ ਬੜੀ ਵਧੀਆ ਵਿਉਂਤ ਬਣੀ ਹੋਈ ਹੈ, ਵਿਧੀ ਬਣੀ ਹੋਈ ਹੈ ਕਿ ਉਹ ਆਨੰਦਪੁਰ ਸਾਹਿਬ ਨਗਰ ਤੋਂ ਵੀ ਬਾਹਰ ਚਮਕੌਰ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਬਾਹਰ ਭੁੰਜਿਆ ਹੀ ਮੈਦਾਨ ਦੇ ਵਿਚ ਹੀ, ਰੜੇ ਮੈਦਾਨ ਦੇ ਵਿਚ ਉਹਨਾਂ ਨੇ ਡੇਰਾ ਕੀਤਾ ਹੋਇਆ ਹੈ।
ਨਹੀਂ ਦੁਰਗ ਬਦ ਲੜਵੇ ਕਾਰਨ,
ਉਹਨਾਂ ਕੋਲ ਲੜਨ ਵਾਸਤੇ ਕੋਈ ਕਿਲਾ ਨਹੀਂ ਹੈ, ਕੋਈ ਗੜ੍ਹ ਨਹੀਂ ਹੈ ਜਿਸ ਕਿਲੇ ਦਾ ਆਸਰਾ ਲੈ ਕੇ ਉਹ ਲੜਾਈ ਕਰ ਸਕਣ।
ਥੋੜੇ ਸਿੰਘ ਧਰੇ ਹਥਿਆਰਨ,
ਉਹਨਾਂ ਦੇ ਨਾਲ ਬਹੁਤੀ ਫੌਜ ਵੀ ਨਹੀਂ ਹੈ, ਸੈਨਾ ਵੀ ਕੋਈ ਬਹੁਤੀ ਜ਼ਿਆਦਾ ਨਹੀਂ, ਬਹੁਤੀ ਸੈਨਾ ਤਾਂ ਉਹਨਾਂ ਦੀ ਆਨੰਦਪੁਰ ਸਾਹਿਬ ਹੀ ਹੈ, ਜ਼ਿਆਦਾ ਫੌਜ ਉਹਨਾਂ ਦੇ ਨਾਲ ਨਹੀਂ ਹੋਣੀ, ਤੇ ਥੋੜੇ ਜੇ ਸੂਰਮੇ ਨੇ ਜਿਨ੍ਹਾਂ ਨੇ ਹਥਿਆਰ ਧਾਰਨ ਕੀਤੇ ਹੋਏ ਨੇ, ਉਹਨਾਂ ਨਾਲ ਉਹ ਕਿੰਨਾ ਕੁ ਮੁਕਾਬਲਾ ਕਰਨਗੇ, ਕਿੰਨੀ ਕੁ ਲੜਾਈ ਕਰਨਗੇ।
ਆਪੇ ਆਪਣੇ ਟਿਕਾਨੇ ਸੋਨੇ ਪਹੁੰਚ ਸਕੇ ਇਸ ਥਾਨੇ,
ਆਪਾਂ ਤਾਂ ਆਪੋ ਆਪਣੀਆਂ ਥਾਵਾਂ ਤੇ ਟਿਕਾਣਿਆਂ ਤੇ ਟਿਕੇ ਹੋਏ ਆ, ਤੇ ਆਪਣੇ ਤੱਕ ਤਾਂ ਗੁਰੂ ਜੀ ਹਮਲਾ ਵੀ ਨਹੀਂ ਕਰ ਸਕਦੇ, ਉਧਰ ਗੁਰੂ ਜੀ ਦੇ ਜਿਹੜੇ ਸੂਰਮੇ ਨੇ ਉਹ ਆਪੋ ਆਪਣੇ ਟਿਕਾਣਿਆਂ ਤੇ ਬੈਠੇ ਨੇ, ਉਧਰ ਅਚਨਚੇਤ ਗੁਰੂ ਜੀ ਤੇ ਹਮਲਾ ਹੋ ਜਾਏ ਤੇ ਉਹ ਜਿਹੜੇ ਸਿਪਾਹੀ ਨੇ ਗੁਰੂ ਦੇ ਸੂਰਮੇ ਨੇ ਉਹ ਸਤਿਗੁਰਾਂ ਤੱਕ ਪਹੁੰਚ ਵੀ ਨਹੀਂ ਸਕਣਗੇ, ਉਹ ਗੁਰੂ ਜੀ ਤੱਕ ਪਹੁੰਚ ਵੀ ਨਹੀਂ ਕਰ ਸਕਣਗੇ।
ਮੇਰੇ ਅਚਾਨਕ ਹੀ ਬਣ ਜਾਏ,
ਕਹਿੰਦੇ ਇਹ ਤਾਂ ਸਾਡੇ ਵਾਸਤੇ ਅਚਾਨਕ ਹੀ ਵਿਧੀ ਬਣ ਗਈ ਹੈ, ਇਹੋ ਜਿਹਾ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਜੀ ਨਾਲ ਲੜਨ ਵਾਸਤੇ।
ਕੌਣ ਲੜੇ ਤੁਰਕ ਨੇ ਅਗਵਾਈ,
ਤੁਰਕਾਂ ਦੇ ਸਾਹਮਣੇ ਕੌਣ ਲੜ ਸਕਦਾ, ਤੁਰਕ ਏਡੇ ਏਡੇ ਵੱਡੇ ਸੂਰਮੇ ਨੇ, ਏਡੇ ਏਡੇ ਵੱਡੇ ਪਠਾਨ ਤੇ ਗਿਲਜੇ ਨੇ ਜਿਹੜੇ ਦੂੰਬਾ ਤੱਕ ਖਾ ਜਾਂਦੇ ਨੇ, ਏਡੇ ਬਲਵਾਨ ਉਹਨਾਂ ਦੀਆਂ ਕੱਦ ਕਾਠੀਆਂ ਸਰੀਰ ਨੇ, ਉਹਨਾਂ ਤੁਰਕਾਂ ਦੇ ਸਾਹਮਣੇ ਭਲਾ ਕਿਸ ਨੇ ਲੜਨਾ ਹੈ, ਉਹਨਾਂ ਦੇ ਸਾਹਮਣੇ ਭਲਾ ਕਿਸ ਨੇ ਖਲੋਣਾ ਹੈ।
ਲੁੱਟ ਜਾਵੇ ਸਤਿਗੁਰ ਕੋ ਡੇਰਾ, ਕਿਮਹੋ ਬਚੇ ਨਾ ਹੋਏ ਪਟ ਪੀਰਾ।
ਗੁਰੂ ਜੀ ਦਾ ਬਾਹਰ ਡੇਰਾ ਕੀਤਾ ਹੋਇਆ, ਬਾਹਰ ਰੜੇ ਮੈਦਾਨ ਵਿਚ ਡੇਰਾ ਕੀਤਾ ਹੋਇਆ, ਜਦੋਂ ਉਹ ਤੁਰਕ ਹਮਲਾ ਕਰਨਗੇ ਗੁਰੂ ਜੀ ਤੇ, ਗੁਰੂ ਜੀ ਦਾ ਡੇਰਾ ਲੁੱਟਿਆ ਜਾਵੇਗਾ, ਗੁਰੂ ਜੀ ਦਾ ਸਾਰਾ ਡੇਰਾ ਲੁੱਟਿਆ ਜਾਵੇਗਾ, ਜਾਂ ਫਿਰ ਉਹਨਾਂ ਦੇ ਜਿੰਨੇ ਸੂਰਮਿਆਂ ਦਾ ਭੇੜ ਹੋਵੇਗਾ ਉਹ ਉਹਨਾਂ ਤੁਰਕਾਂ ਦੇ ਸਾਹਮਣੇ ਖਲੋ ਨਹੀਂ ਸਕਣਗੇ, ਕੋਈ ਵੀ ਉਹਨਾਂ ਦੇ ਸਾਹਮਣੇ ਖਲੋ ਕੇ ਲੜ ਨਹੀਂ ਸਕੇਗਾ, ਏਦਾਂ ਗੁਰੂ ਜੀ ਦਾ ਬਚਾਅ ਨਹੀਂ ਹੋ ਸਕਦਾ। ਜਾਂ ਤਾਂ ਜੰਗ ਦੇ ਮੈਦਾਨ ਵਿਚ ਗੁਰੂ ਜੀ ਮਾਰੇ ਜਾਣਗੇ, ਜਾਂ ਫਿਰ ਜੰਗ ਦੇ ਮੈਦਾਨ ਨੂੰ ਛੱਡ ਕੇ ਦੌੜ ਜਾਣਗੇ, ਭੱਜ ਜਾਣਗੇ।
ਅਮਰੀ ਬਾਤ ਭਲੀ ਬਣ ਜਾਏ,
ਸਾਡੀ ਗੱਲ ਭਲੀ ਪ੍ਰਕਾਰ ਨਾਲ ਬਣ ਜਾਏਗੀ, ਸਾਡੀ ਗੱਲ ਬਣ ਜਾਏਗੀ, ਸਾਨੂੰ ਲੜਨਾ ਵੀ ਨਹੀਂ ਪਏਗਾ ਔਰ ਸਾਡਾ ਕੰਮ ਵੀ ਸਵਰ ਜਾਏਗਾ।
ਲੈ ਕਲਗੀ ਧਰ ਕਰੇ ਵਿਗਾੜਾ,
ਕਲਗੀ ਧਰ ਜੀ ਹੁਣ ਸਾਡੇ ਨਾਲ ਫਿਰ ਮੁੜ ਕੇ ਵਿਗਾੜ ਕਰਨ ਜੋਗੇ ਵੀ ਨਹੀਂ ਰਹਿਣਗੇ, ਜਦੋਂ ਜੰਗ ਦਾ ਮੈਦਾਨ ਛੱਡ ਕੇ ਉਹਨਾਂ ਨੂੰ ਦੌੜਨਾ ਪਵੇਗਾ ਤੇ ਫਿਰ ਉਹ ਸਾਡੇ ਨਾਲ ਵੀ ਮੁਕਾਬਲਾ ਨਹੀਂ ਕਰਨਗੇ, ਸਾਡੇ ਨਾਲ ਵੀ ਫਿਰ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਹੋਵੇਗੀ।
ਹਮਰੋ ਦੇਸ਼ ਨਿਰਭੈ ਹੋਏ ਸਾਰਾ,
ਸਾਡਾ ਦੇਸ਼ ਛੱਡ ਕੇ ਹੀ ਚਲੇ ਜਾਣਗੇ ਤੇ ਸਾਡਾ ਸਾਰਾ ਦੇਸ਼ ਨਿਰਭੈ ਹੋ ਜਾਏਗਾ, ਅਸੀਂ ਸਾਰੇ ਨਿਡਰ ਹੋ ਕੇ ਨਿਰਭੈ ਹੋ ਕੇ ਆਪਣੇ ਇਲਾਕਿਆਂ ਵਿਚ ਆਪਣੀਆਂ ਰਿਆਸਤਾਂ ਵਿਚ ਨਿਵਾਸ ਕਰਾਂਗੇ।
ਸਭਨ ਪ੍ਰਧਾਨ ਪਠਾਏ,
ਇਹਨਾਂ ਨੇ ਗਿਣਤੀਆਂ ਗਿਣੀਆਂ ਪਹਾੜੀ ਰਾਜਿਆਂ ਨੇ, ਔਰ ਆਪੋ ਵਿਚ ਗਿਣਤੀਆਂ ਗਿਣ ਕੇ ਇਹਨਾਂ ਨੇ ਆਪਣੇ ਜਿਹੜੇ ਪ੍ਰਧਾਨ ਵਜ਼ੀਰ ਸਨ ਉਹ ਵਜ਼ੀਰ ਭੇਜੇ ਹਨ।
ਮਿਲੇ ਪੰਥ ਮੈਂ ਹੋਏ ਅਗਵਾਈ,
ਵਜ਼ੀਰ ਇਹਨਾਂ ਤੁਰਕਾਂ ਨੂੰ ਆ ਕੇ ਮਿਲੇ, ਜਿਹੜੇ ਆ ਤੁਰਕ ਰਸਤੇ ਚ ਜਾ ਰਹੇ ਸੀ ਦਿੱਲੀ ਦੇ ਮਾਰਗ ਤੇ, ਉਹਨਾਂ ਤੁਰਕਾਂ ਅਫਸਰਾਂ ਨੂੰ ਆ ਕੇ ਉਹ ਵਜ਼ੀਰ ਮਿਲੇ ਹਨ।
ਸਭ ਰਾਜਨ ਕੋ ਕਹਿਓ ਸੁਣਾਇਓ,
ਜੋ ਰਾਜਿਆਂ ਨੇ ਬੇਨਤੀ ਕੀਤੀ ਸੀ ਪਹਾੜੀ ਰਾਜਿਆਂ ਨੇ, ਰਾਜਿਆਂ ਦੀ ਕਹਿਵਤ ਰਾਜਿਆਂ ਵੱਲੋਂ ਕੀਤੀਆਂ ਹੋਈਆਂ ਬੇਨਤੀਆਂ ਤੇ ਮਿੰਨਤ ਤਰਲੇ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਗਿਰੇ ਹੋਣਗੇ ਰਾਜੇ। ਉਦਾਂ ਰਾਜਪੂਤਾਨੇ ਦੇ ਰਾਜਪੂਤ ਰਾਜੇ ਨੇ, ਪਰ ਇਹਨਾਂ ਅੰਦਰ ਅਣਖ ਨਹੀਂ ਰਹੀ, ਕੱਲੇ ਕੱਲੇ ਅੱਗੇ ਹੱਥ ਜੋੜ ਕੇ ਜੀਜੜੀਆਂ ਕੱਢਦੇ ਫਿਰਦੇ ਨੇ, ਕਿੰਨੀ ਜ਼ਿਆਦਾ ਇਹਨਾਂ ਦੀ ਗਿਰਾਵਟ ਹੋਵੇਗੀ, ਕਿੰਨੀ ਜ਼ਿਆਦਾ ਗੁਲਾਮੀ ਇਹਨਾਂ ਦੇ ਖੂਨ ਦੇ ਵਿਚ ਘਰ ਘਰ ਗਈ ਹੋਵੇਗੀ। ਇਹ ਛੋਟੇ ਮੋਟੇ ਜਿਹੜੇ ਛੋਟੇ ਛੋਟੇ ਅਫਸਰ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਮਿੰਨਤਾਂ ਕਰਦੇ ਨੇ। ਤੋ ਇਹਨਾਂ ਰਾਜਿਆਂ ਦੇ ਜਿਹੜੇ ਵਜ਼ੀਰ ਸਨ ਉਹਨਾਂ ਤੁਰਕਾਂ ਕੋਲ ਗਏ, ਉਹਨਾਂ ਤੁਰਕਾਂ ਕੋਲ ਜਾ ਕੇ ਇਹਨਾਂ ਰਾਜਿਆਂ ਵੱਲੋਂ ਕੀਤੀ ਹੋਈ ਬੇਨਤੀ ਉਹਨਾਂ ਰਾਜਿਆਂ ਨੂੰ ਸੁਣਾਈ, ਉਹਨਾਂ ਅਫਸਰਾਂ ਨੂੰ ਸੁਣਾਈ, ਅਹਿਲਕਾਰਾਂ ਨੂੰ ਸੁਣਾਈ ਹੈ।
ਲੱਗੋ ਗੱਲ ਜੋ ਸਗੁਰ ਸੇਵਰ ਬਤਾਇਓ,
ਇਹਨਾਂ ਨੇ ਆਖਿਆ ਜੀ ਗੁਰੂ ਜੀ ਛੋਟੇ ਜੇ ਦਲ ਸਮੇਤ, ਗੁਰੂ ਜੀ ਕੋਲ ਕੋਈ ਬਹੁਤਾ ਵੱਡਾ ਦਲ ਨਹੀਂ ਹੈ, ਕੋਈ ਬਹੁਤੀ ਵੱਡੀ ਭਾਰੀ ਫੌਜ ਨਹੀਂ ਹੈ, ਥੋੜੀਆਂ ਜਿਹੀਆਂ ਫੌਜਾਂ ਨੇ, ਆਪਣੀ ਥੋੜੀ ਜੀ ਫੌਜ ਸਮੇਤ ਗੁਰੂ ਜੀ ਨੇ ਡੇਰਾ ਕੀਤਾ ਹੋਇਆ।
ਮਜਲ ਮਜਲ ਪਰ ਦਰਬ ਹਜ਼ਾਰ, ਹਮਰੋ ਕਾਰਜ ਦਿਓ ਸੁਧਾਰ।
ਮਜਲ ਮਜਲ ਦੇ ਉੱਤੇ ਜਿੰਨੀਆਂ ਮਜਲਾਂ ਤੁਸੀਂ ਕਰੋਗੇ ਤੁਹਾਨੂੰ ਅਸੀਂ ਰਾਜਿਆਂ ਵੱਲੋਂ ਪੈਸੇ ਦਿਆਂਗੇ। ਰਾਜਿਆਂ ਨੇ ਬੇਨਤੀ ਕੀਤੀ, ਉਹ ਵਜ਼ੀਰ ਕਹਿ ਰਹੇ ਨੇ ਨਾ ਤੁਰਕਾਂ ਨੂੰ ਕਿ ਜਿੰਨੀਆਂ ਮਜਲਾਂ ਕਰੋਗੇ, ਯਾਨੀ ਕਿ ਜਿੰਨੇ ਪੜਾਅ ਕਰੋਗੇ, ਜਿੰਨੇ ਦਿਨ ਤੁਸੀਂ ਠਹਿਰੋਗੇ, ਤੁਹਾਡੇ ਇੱਕ ਇੱਕ ਦਿਨ ਦਾ ਸਾਰੀ ਫੌਜ ਦਾ ਖਰਚਾ ਔਰ ਉਹਦੇ ਤੋਂ ਇਲਾਵਾ ਹੋਰ ਵੀ ਜਿੰਨਾ ਪੈਸਾ ਤੁਸੀਂ ਕਹੋਗੇ ਉਹ ਪੈਸਾ ਅਸੀਂ ਸਰਕਾਰ ਆਪਣੇ ਰਾਜਿਆਂ ਵੱਲੋਂ ਪਹਾੜੀ ਰਿਆਸਤਾਂ ਵੱਲੋਂ ਤੁਹਾਨੂੰ ਦੇਵਾਂਗੇ।
ਕਿਉਂਕਿ
ਗੁਰੂ ਗੋਬਿੰਦ ਸਿੰਘ ਜੀ ਕੱਲੇ ਸਾਡੇ ਪਹਾੜੀ ਰਾਜਿਆਂ ਦੇ ਦੁਸ਼ਮਣ ਨਹੀਂ ਹਨ, ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਲੜਦੇ ਨੇ, ਉਹਦੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਬਖੇੜਾ ਚੱਲ ਰਿਹਾ, औरंगजेब दियां भी फौजां कई बार गुरु जी नाल आके लड़ियां ने और उन्होंने हार के जाना पिया।
खुशी होए सुन कै तिस बेरा
जे तुसी गुरु जी नाल लड़ के गुरु जी नूं हरा दिंदे हो ते जिथे असी पहाड़ी राजे खुश होवांगे उथे बादशाह औरंगजेब भी बड़ा खुश होवेगा। औरंगजेब दे मन विच भी बड़ी भारी खुशी होवेगी।
लुधक नगर के पंच न जावो काट दूसरे सुगम सिदावो।
लुधकपुर दा मतलब है लुधियाना। कहन लगे भी तुसी लुधियाने दे रस्ते ना जाओ। लुधियाना भी एदा पुराना ना हुंदा है लुधियाने दा, होले होले करके लुधियाना ना पै गया। कहन लगे तुसी लुधकपुर लुधियाने दे रस्ते, क्योंकि इत्थे दरिया दा पत्तन पैंदा सी। कहन लगे भी तुसी उस रस्ते ना जाओ, आ जिहड़ा साडे चमकौर साहब दे नेड़े पत्तन है दरिया दा, इस पत्तन तो लंघ जाओ तां जो तुसी इत्थों रस्ता भी तुहाडा हो जाएगा दिल्ली जाण दा, उधर गुरु जी नाल लड़ाई करके जंग करके तुसी उन्हां नूं भी जित सकदे हो।
परले पार ग्राम चमकौर,
दरिया जदों तुसी पार करोगे ते पारले पासे दरिया दे पत्तन दे नाल ही चमकौर नगर है।
पर जिन्ना गुरज ना दुर्ग अटा तिम ठोर,
गुरु जी कोल ना कोई वड्डा बुरज है, ना कोई उन्हां कोल वड्डा किला है, ना कोई उत्थे कोई वड्डी अटारी है। रड़े मैदान दे विच गुरु जी ने अपनी थोड़ी जी फौज, कोई गिणती नहीं है फौज दी बहुती, गिणती दे उंगलां ते गिने जाण वाले कुछ क सूरमियां दा दल लै के ओ रड़े मैदान दे विच डेरा करी बैठे हन।
थल मैदान में उतरे ओ डेरा परो अचानक ली जै घेरा।
और मैदानी इलाके दे विच गुरु जी ने डेरा कीता होया, उथे जाके अचानक तुसी हमला कर दे, उन्हां नूं तां हत्थां दियां पैरां दियां पै जाणगियां। जदों तुसी अचन चेत अचानक उन्हां ते हमला करोगे, ओ तुहाडा मुकाबला ही नहीं कर सकणगे। चारे पासिओं जाके उन्हां नूं घेरा पा के मार मुकाओ।
सैदा बेगेक को नाओ,
खालसा जी ए जिहड़े दो उमराव सी ना दिल्ली नूं जा रहे, इन्हां दोवां उमरावां विचों इक दा नां सी सैद बेग,
अल्प खान दूसरे उमराव,
दूजे अफसर दा नां सी अल्फ खान। एक दा नां सी सैद बेग ते दूजे दा नां सी अल्फ खान।
हुण कर दोन लोभ के प्रेरे,
इन्हां ने जदों सुनिया ना कि सानू पहाड़ी राजे माया देणगे रुपये देणगे ते लालच खालसा जी बड़ा कुछ करा दिंदा है। जदों लोभ दी लालच दी बिरती आ जांदी है मनुख दे हिरदे च ते लोभ करके बंदा किसी भी करैक्टर तो डिग सकदा है। लालच वड्डियां वड्डियां नूं अपनी पदवी तों भ्रष्ट करके नीवे थले जगह ते सुट दे। कलगीधर दे बचन ने जैसे बड़े गुण लोभ ते जात पराए, जदों लालच आ जाए लोभ आ जाए ते वड्डे तों वड्डे गुण भी खालसा जी उस लोभ करके भ्रष्ट हो जांदे ने, दूर हो जांदे ने, निवृत्त हो जांदे ने। इसे करके जगत गुरु पातशाह ने लालच नूं कुत्ता कहा, लभ कुत्ता कूड़ चूहड़ा ठग खादा मुरदार। लालच नूं बड़ा भयानक हड़काया होया कुत्ता लिखिया, जिहड़ा लोभी मनुख है उन्नू भी हड़काए कुत्ते वांगू गुरबाणी विच लिखिया कि लोभी का विसाहो न कीजा जे का पार वसाए। लोभी बंदे दा जिवें हड़के होए कुत्ते दा कोई विश्वास नहीं हुंदा, तैसे लोभी मनुख दा भी कोई विश्वास नहीं कीता जा सकदा। जो कुछ मर्जी कर ले लालची लोभी मनुख को अपने किरदार तो डेगी जांदा है। हुण इन्हां नूं जदों पहाड़ी राजियां ने लालच दिता सैद खां ते अल्फ खान नूं, इह सुण के लोभी हो गए, आख्या इह तां बड़ा वधिया, किहड़ा गुरु जी नूं मारना औखी गल है, रस्ते विच जंग ही लड़ना, जांदिआं जांदिआं थोड़ी जी फौज होणी है। पर इन्हां नूं इह नहीं सी पता कि अगे सतगुरु सच्चे पातशाह जी महाराज जी नाल लड़न वास्ते किड्डा वड्डा किरदार चाहीदा है, किड्डा वड्डा जिगरा ते हौसला चाहीदा, उह कित्थों लिआउणगे। बब्बर शेर नूं हथ पाउण वास्ते किड्डा वड्डा जिगरा चाहीदा, उह जिगरा कित्थों लिआउणा सी। इन्हां ने आख्या भी चलो गुरु जी कोई फकीर ही होणगे, उन्हां नाल लड़दा किहड़ा कोई औखी गल होणी है। राजिआं दे दित्ते होए पैसिआं दे लोभ करके इह भरम गए ਕਹਿ ਦੇ ਜੀ ਅਸੀਂ ਜਰੂਰ ਜਾ ਕੇ ਗੁਰੂ ਜੀ ਨਾਲ ਲੜਾਂਗੇ
ਤੁਸੀਂ ਪੰਥ ਮੈਂ ਪਾਏਨਗੇ ਰੇ
ਜਿਨ੍ਹਾਂ ਨੇ ਉਸੇ ਰਸਤੇ ਤੇ ਆਪਣੇ ਪੈਰ ਪਾ ਲਏ ਜਿਹੜਾ ਰਸਤਾ ਲੁਧਿਆਣੇ ਵਾਲੇ ਪਾਸਿਓਂ ਦੀ ਜਾਣ ਦੀ ਬਜਾਏ ਇਨ੍ਹਾਂ ਨੇ ਚਮਕੌਰ ਸਾਹਿਬ ਵਾਲਾ ਜਿਹੜਾ ਰਸਤਾ ਸੀ ਉਹ ਅਪਣਾ ਲਿਆ
ਤਦਰਬ ਲੰਘਿਆ ਇਹ ਦਲ ਸਾਰਾ
ਸਤਲੁਜ ਦਰਿਆ ਇਨ੍ਹਾਂ ਨੇ ਪਾਰ ਕੀਤਾ ਦਰਿਆ ਪਾਰ ਕਰਕੇ ਉਰਲੇ ਪਾਸੇ ਇਨ੍ਹਾਂ ਦਾ ਸਾਰਾ ਦਲ ਆ ਪਹੁੰਚਿਆ
ਸੁਣਿਓ ਖਾਲਸਾ ਬਜਟ ਨਗਾਰਾ
ਉਧਰ ਖਾਲਸੇ ਨੇ ਨਗਾਰੇ ਦੀ ਆਵਾਜ਼ ਸੁਣੀ ਕਿ ਕਿਸੇ ਫੌਜ ਦਾ ਨਗਾਰਾ ਵੱਜ ਰਿਹਾ ਕਿਉਂਕਿ ਫੌਜ ਦੇ ਵਿਚ ਤਾਂ ਨਗਾਰੇ ਵੱਜਦੇ ਨੇ ਤੁਰਕਾਂ ਦਾ ਦਲ ਆ ਰਿਹਾ ਸੀ ਵਿਚ ਨਗਾਰਾ ਵੱਜ ਰਿਹਾ ਸੀ ਉਧਰ ਖਾਲਸੇ ਨੇ ਨਗਾਰੇ ਦੇ ਵੱਜਦੀ ਆਵਾਜ਼ ਸੁਣੀ
ਇਤਨੇ ਮੈਂ ਇੱਕ ਨਰ ਚਲ ਆਇਓ ਦਲ ਮੈਂ ਹੁਤੋਂ ਭੇਦ ਸਭ ਲਿਆਇਓ
ਖਾਲਸਾ ਜੀ ਸਤਿਗੁਰਾਂ ਦੇ ਘਰ ਦੇ ਵੀ ਬਹੁਤ ਸਾਰੇ ਜਿਹੜੇ ਜਸੂਸ ਸਨ ਉਹ ਤੁਰਕਾਂ ਦੀਆਂ ਫੌਜਾਂ ਚ ਮਿਲੇ ਹੋਏ ਜਿਹੜੇ ਆ ਕੇ ਦੱਸ ਦਿੰਦੇ ਸਨ ਵੀ ਕਦੋਂ ਤੁਰਕਾਂ ਨੇ ਹਮਲਾ ਕਰਨਾ ਉਨ੍ਹਾਂ ਤੁਰਕਾਂ ਦੇ ਦਲ ਵਿਚ ਇਕ ਗੁਰੂ ਘਰ ਦਾ ਸੇਵਕ ਵੀ ਸੀ ਉਹਨੇ ਜਦੋਂ ਸੁਣਿਆ ਕਿ ਹੁਣ ਇਹ ਸਾਰੀ ਫੌਜ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਆਈ ਹੈ ਉਹ ਦੌੜਿਆ ਘੋੜਾ ਦੌੜਾਇਆ ਬੜੀ ਛੇਤੀ ਨਾਲ ਕਾਹਲੀ ਨਾਲ ਉਥੋਂ ਨਿਕਲ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਚਮਕੌਰ ਵਾਲੇ ਮੁਕਾਮ ਤੇ ਪਹੁੰਚਿਆ ਹੈ
ਹੱਥ ਜੋੜ ਗੁਰ ਸਾਥੀ ਉਚਾਰਾ
ਹੱਥ ਜੋੜ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕੀਤੀ ਤੇ ਬੇਨਤੀ ਕਰਕੇ ਕਹਿਣ ਲੱਗਾ
ਨਿਸ਼ਚਿੰਤ ਪ੍ਰਭ ਡੇਰੋ ਡਾਰਾ
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਇੱਥੇ ਨਿਸ਼ਚਿੰਤ ਹੋ ਕੇ ਡੇਰਾ ਕਰੀ ਬੈਠੇ ਹੋ
ਤੁਮ ਪਰ 10,000 ਅਸਵਾਰ ਦੋ ਉਮਰਾਵ ਆਏ ਰਿਸ਼ਤੇਦਾਰ
ਮਹਾਰਾਜ ਤੁਹਾਡੇ ਨਾਲ ਲੜਨ ਵਾਸਤੇ ਤੁਹਾਡੇ ਤੇ ਹਮਲਾ ਕਰਕੇ ਤਕਰੀਬਨ 10,000 ਘੋੜ ਸਵਾਰ ਸਿਪਾਹੀ ਦੋ ਉਮਰਾਵਾਂ ਦੀ ਉਹਨਾਂ ਦੀ ਸਰਦਾਰੀ ਦੇ ਅਧੀਨਗੀ ਹੋ ਕੇ ਦੋ ਉਮਰਾਵ ਦੋ ਅਫਸਰ ਨੇ ਤੁਰਕ ਇੱਕ ਦਾ ਨਾਂ ਸੈਦ ਬੇਗ ਹੈ ਦੂਜੇ ਦਾ ਨਾਮ ਅਲਫ ਖਾਨ ਹੈ ਇਨ੍ਹਾਂ ਦੀ ਜਰਨੈਲੀ ਹੇਠ 10,000 ਘੋੜ ਸਵਾਰ ਤੁਹਾਡੇ ਤੇ ਹਮਲਾ ਕਰਕੇ ਆ ਰਹੇ ਨੇ
ਮਹਾਰਾਜ
ਇਹ ਤਾਂ ਦਿੱਲੀ ਨੂੰ ਜਾ ਰਹੇ ਸੀ ਪਰ ਪਹਾੜੀ ਰਾਜਿਆਂ ਨੇ ਇਨ੍ਹਾਂ ਨੂੰ ਪ੍ਰੇਰਿਆ ਪਹਾੜੀ ਰਾਜਿਆਂ ਨੇ ਇਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਧਨ ਦਾ ਲਾਲਚ ਦੇ ਕੇ ਤੁਹਾਡੇ ਤੇ ਹਮਲਾ ਕਰਨ ਲਈ ਭੇਜਿਆ ਹੈ
ਸਾਵਧਾਨ ਪ੍ਰਭ ਰਚੋ ਪਾਏ
ਮਹਾਰਾਜ ਹੁਣ ਤੁਸੀਂ ਸਾਵਧਾਨ ਹੋ ਜਾਓ ਸਾਵਧਾਨ ਹੋ ਕੇ ਉਪਾਅ ਰਚ ਲਓ ਕਿ ਇਨ੍ਹਾਂ ਫੌਜਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ
ਮੈਂ ਰਾਵਰ ਸਿੱਖ ਸੁਣ ਕੇ ਤਾਇਓ ਆਨ ਭੇਤ ਗਨ ਰਿਪਨ ਬਤਾਇਓ
ਮਹਾਰਾਜ ਮੈਂ ਤੁਹਾਡਾ ਸੇਵਕ ਹਾਂ ਮੈਂ ਤੁਹਾਡਾ ਸਿੱਖ ਹਾਂ ਔਰ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਫੌਜ ਤੁਹਾਡੇ ਤੇ ਹਮਲਾ ਕਰੇਗੀ ਇਹ ਸੁਣਦਿਆਂ ਸਾਰ ਮੈਂ ਤੁਹਾਨੂੰ ਖਬਰ ਦੇਣ ਵਾਸਤੇ ਆਇਆ ਹਾਂ
ਸੁਣ ਕਲਗੀ ਤਰ ਹੁਕਮੇ ਉਚਾਰਾ ਦਿਓ ਬਜਾਏ ਰਣਜੀਤ ਨਗਾਰਾ
ਕਲਗੀ ਤਰ ਪਾਤਸ਼ਾਹ ਤਾਂ ਪਹਿਲਾਂ ਹੀ ਧਰਮ ਯੁੱਧ ਵਾਸਤੇ ਤਿਆਰ ਪਰ ਤਿਆਰ ਰਹਿੰਦੇ ਨੇ ਮਹਾਰਾਜ ਜੀ ਨੂੰ ਚਾਓ ਚੜ ਗਿਆ ਵੀ ਜੰਗ ਲੜਨਾ ਉਸੇ ਵੇਲੇ ਹੁਕਮ ਕੀਤਾ ਨਗਾਰਚੀ ਨੂੰ ਨਗਾਰਚੀ ਜੀ ਨਗਾਰੇ ਤੇ ਦੋਹਰੀਆਂ ਚੋਭਾਂ ਲਾ ਦਿਓ ਫੌਜਾਂ ਤਿਆਰ ਹੋ ਜਾਣ ਖਾਲਸਾ ਤਿਆਰ ਹੋ ਜਾਏ ਲੜਨ ਵਾਸਤੇ ਨਗਾਰੇ ਤੇ ਮਹਾਰਾਜ ਜੀ ਨੇ ਚੋਭਾਂ ਲਵਾਈਆਂ ਹਨ
ਗੱਲ ਹੈ ਪਰ ਜੀ ਨੇ ਉਤਾਲੇ
ਕੀਤਾ ਘੋੜਿਆਂ ਤੇ ਕਾਠੀਆਂ ਪਾ ਲੋ ਖਾਲਸਾ ਜੀ ਆਪਣੇ ਘੋੜੇ ਤਿਆਰ ਬਰ ਤਿਆਰ ਕਰਕੇ ਕਰ ਕੋਈ ਸ਼ਿੰਗਾਰ ਲਓ
ਤੁਪਕ ਖਰਗਦਨ ਢਾਲ ਸੰਭਾਲੇ
ਆਪਣੀਆਂ ਬੰਦੂਕਾਂ ਤੇਗਾਂ ਢਾਲਾਂ ਬਰਛੇ ਨੇਜੇ ਤੀਰ ਕਮਾਣ ਆਪੋ ਆਪਣੇ ਜਿੰਨੇ ਸ਼ਸਤਰ ਤੇ ਅਸਤਰ ਨੇ ਸੰਭਾਲ ਕੇ ਤਿਆਰ ਬਰ ਤਿਆਰ ਹੋ ਜਾਓ
ਸਾਵਧਾਨ ਰਹਿ ਰੋਕਿਓ ਆਗਾ
ਸਾਵਧਾਨ ਹੋ ਕੇ ਅੱਗਾ ਰੋਕਣਾ ਤੁਰਕਾਂ ਦਾ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਬੇਫਿਕਰੇ ਹੋ ਕੇ ਬੈਠੇ ਆ ਉਹਨਾਂ ਨੂੰ ਏਦਾਂ ਲੱਗੇ ਕਿ ਅਸੀਂ ਅੱਗੋਂ ਉਹਨਾਂ ਦੇ ਸਵਾਗਤ ਵਾਸਤੇ ਪਹਿਲਾਂ ਹੀ ਤਿਆਰੀ ਕਰੀ ਬੈਠੇ ਹਾਂ
ਸਿੰਘਨ ਰਿਦੇ ਵੀਰ ਅਸ ਜਾਗਾ
ਜਦੋਂ ਮਹਾਰਾਜ ਜੀ ਦਾ ਬਚਨ ਸੁਣਿਆ ਵੀ ਤੁਰਕ ਆ ਰਹੇ ਨੇ ਲੜਨ ਵਾਸਤੇ ਸਿੰਘਾਂ ਅੰਦਰ ਵੀਰ ਰਸ ਜਾਗਿਆ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਵੀਰ ਰਸ ਨਾਲ ਭਰ ਗਏ ਨੇ ਵਾਹ चाओ चढ़ गया अपने हिरदे दे विच के हुण तुरकां नाल लड़ांगे
दल मुकाबले दोनों
दोवें पासे हुण दल लड़न वास्ते तैयार हो गए। इधर सतगुरां दी फौज तैयार हो गई, उधरों तुरक पहले ही तैयारी करके हमला करके आ रहे सन।
गोचर दृष्टि परस पर हुए
सामने दोवां दलां दी गोचर दृष्टि हुई है, भाव आमो सामने एक दूजे नूं तकन लगे हन।
पंच आधारी कुमराव सैदा बेग जिसी को ना
10,000 फौज सी ना, एक 5,000 फौज दा जेड़ा जरनैल सी उह सैद बेग सी, दूजी 5,000 फौज दा मालक सी अल्फ खान, अद्धी अद्धी फौज दे मालक सी दोवें उमराव। सैद बेग जेड़ा 5,000 फौज दा जरनैल है,
सतगुर दी दृष्टि चलाए
जदों थोड़ा जिहा अगे आया ते कलगीधर जी नूं सामने दिस गए, दसवें पातशाह जी महाराज जी सामने दिस पए। जदों उहने दसवें पातशाह दे दर्शन कीते, गुरदेव दी मूर्त वेखी, महाराज जी दे दर्शन करदिआं हथों हथियार डिग पए। सतगुरां दे दर्शनां दी इहो जी कला वरती कि सतगुरु जी दे जदों सैद बेग ने दर्शन कीते,
छिन
उसे वेले उहदे हिरदे च सुमत प्रगट हो गई। आया तां कुमत लै के असीं वी लड़ांगा, पर जदों सतगुरां दे दर्शन कीते ते अंदर सुमत जाग पई।
जाग परे पुरमले भागा,
कहदे एदां ही नहीं सुमत आई, दरअसल सैद बेग गुरु घर दा पूर्वले जन्मा दा सेवक सी, गुरु नानक साहब दा सेवक सी, ते सतगुरां दा सेवक होण करके जदों हुण दसवें जामे च गुरदेव दे दीदार कीते ते पूर्वले भाग जाग पए। जिवें कहिंदे ने ना कि दीवा भी तैयार सी, विच बत्ती भी पाई हुई, तेल भी पाया होया, बस अग्नि लगनी सी ते जग पैणा सी। ਇੱਦਾਂ ਦੀਵਾ ਤਿਆਰ ਸੀ, ਬਸ ਗੁਰਦੇਵ ਦੇ ਦਰਸ਼ਨ ਹੋਏ ਤੇ ਦਰਸ਼ਨ ਕਰਦੇ ਪਾਰਸ ਕਲਾ ਵਰਤ ਗਈ। ਗੁਰਦੇਵ ਦੇ ਦਰਸ਼ਨ ਹੈ ਹੀ ਐਸੇ, ਕੁਝ ਬੋਲਣਾ ਨਹੀਂ ਪੈਂਦਾ ਮਹਾਰਾਜ ਜੀ ਨੂੰ, ਬਸ ਦਰਸ਼ਨ ਕਰਦਿਆਂ ਹੀ ਹਿਰਦੇ ਵਿਚ ਇਹੋ ਜਿਹੀ ਕਲਾ ਵਰਤਦੀ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਗਿਆਨ ਮੈਂ ਨਾ ਗਿਆਨ ਰਹਿਓ, ਧਿਆਨ ਮੈਂ ਨਾ ਧਿਆਨ ਰਹਿਓ। ਇਹੋ ਜਿਹੀ ਅਵਸਥਾ ਬਣ ਗਈ, ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹਿਰਦੇ ਚ ਸੁਮਤ ਪ੍ਰਗਟ ਹੋ ਗਈ, ਪੂਰਵਲੇ ਜਨਮਾਂ ਦੇ ਕੀਤੇ ਚੰਗੇ ਭਾਗ ਸੈਦ ਬੇਗ ਦੇ ਜਾਗ ਪਏ।
ਸੁਪਤੇ ਉੱਠੇ ਜਿਵ ਲਾਗਿਆ ਨਰਾਗਾ,
ਇਹਦੇ ਮਾਨੋ ਜਿਵੇਂ ਸੁੱਤਾ ਪਿਆ ਉੱਠ ਗਿਆ ਹੋਵੇ, ਸੁੱਤਾ ਪਿਆ ਸੀ ਸਤਿਗੁਰਾਂ ਦੇ ਦਰਸ਼ਨ ਕਰਕੇ ਜਾਗ ਪਿਆ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਜਾਗ ਪੈਂਦੇ ਨੇ। ਸੈਦ ਬੇਗ ਮਾਨੋ ਗੂੜੀ ਨੀਂਦ ਚ ਸੁੱਤਾ ਪਿਆ ਸੀ, ਕਲਗੀਧਰ ਦੇ ਦਰਸ਼ਨ ਕਰਦਿਆਂ ਹੀ ਜਾਗ ਪਿਆ।
ਜੇ ਤੱਕ ਚਮੂ ਕਹੇ ਮੈਂ ਉੱਤੇ,
ਫੌਜ ਜਿਹੜੀ ਇਹਦੇ ਕਹਿਣੇ ਵਿਚ ਸੀ, 5,000 ਫੌਜ ਦਾ ਇਹ ਮਾਲਕ ਸੀ, ਇਹਦੀ ਫੌਜ ਜਿਹੜੀ ਇਹਦੇ ਕਹਿਣੇ ਵਿਚ ਸੀ, ਇਹਦਾ ਹੁਕਮ ਮੰਨਣ ਵਾਲੀ ਸੀ।
ਸਭ ਕੀ ਆਪਣੇ ਸੰਗ ਕਰ ਮਤੇ,
ਸਾਰਿਆਂ ਦੀ ਮਾਤੇ ਨੇ ਆਪਣੇ ਵੱਲ ਕਰ ਲਈ, ਕਹਿੰਦਾ ਤੁਸੀਂ ਸਾਰਿਆਂ ਨੇ ਮੇਰਾ ਹੁਕਮ ਮੰਨਣਾ, ਮੈਂ ਤੁਹਾਡਾ ਜਰਨੈਲ ਹਾਂ, ਕਿਸੇ ਨੇ ਮੇਰੇ ਹੁਕਮ ਤੋਂ ਬਾਹਰ ਨਹੀਂ ਜਲਣਾ।
ਜੇ ਤੱਕ ਹੁਤੀ ਸਾਜਿਸ਼ ਕੇਰੇ, ਸਭ ਕੋ ਤਿਆਗ ਕੀਨ ਤੇ ਸਵੇਰੇ,
ਹੁਣ ਜਿਹੜੀ ਫੌਜ, ਹੁਣ ਕਈ ਬੰਦੇ ਤਾਂ ਇਹਦੇ ਨਾਲ ਜੁੜੇ ਹੋਏ ਸੀ ਨਾ, ਸੈਦ ਬੇਗ ਨਾਲ ਵੀ ਜਿਹੜੇ ਦਿਲੋਂ ਪਿਆਰ ਕਰਦੇ ਸੀ ਉਹ ਤਾਂ ਇਹਦੇ ਨਾਲ ਜੁੜ ਗਏ, ਜਿਹੜੇ ਬਾਦਸ਼ਾਹ ਔਰੰਗਜ਼ੇਬ ਨਾਲ ਹਿੱਤ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਤਿਆਗ ਦਿੱਤਾ। ਕਹਿੰਦਾ ਜਿਹੜਾ ਮੇਰਾ ਕਹਿਣਾ ਮੰਨਦੇ ਨੇ ਉਹ ਤਾਂ ਮੇਰੇ ਵੱਲ ਰਹਿਣ, ਜਿਹੜੇ ਬਾਦਸ਼ਾਹ ਦੀ ਮਤਹਿਤ ਹੋ ਕੇ ਬਾਦਸ਼ਾਹ ਦਾ ਕਹਿਣਾ ਮੰਨਦੇ ਨੇ ਉਹ ਮੈਨੂੰ ਛੱਡ ਕੇ ਚਲੇ ਜਾਣ। ਇੱਦਾਂ ਜਿਹੜੀ ਬਾਦਸ਼ਾਹ ਦੀ ਫੌਜ ਸੀ ਉਸੇ ਵੇਲੇ ਨੇ ਆਪਣੇ ਕੋਲੋਂ ਤਿਆਗ ਦਿੱਤੀ, ਜਿਹੜੇ ਇਹਦਾ ਕਹਿਣਾ ਮੰਨਣ ਵਾਲੇ ਸੀ ਉਹਨਾਂ ਨੂੰ ਆਪਣੇ ਨਾਲ ਰੱਖ ਲਿਆ।
ਪ੍ਰਿਥਕ ਹੋਏ ਦੁੰਦਬ ਬਜਵਾਇਓ,
ਇਹ ਫੌਜ ਨਾਲੋਂ ਵੱਖਰਾ ਹੋ ਗਿਆ ਉਸੇ ਵੇਲੇ। ਸਾਰੀ ਦਲ ਨਾਲੋਂ ਵੱਖਰਾ ਹੋ ਕੇ ਇਹਨੇ ਵੱਖਰਾ ਨਗਾਰਾ ਵਜਵਾ ਦਿੱਤਾ।
ਸਨੇ ਸੰਗਰਾਮ ਮਚਾਇਆ
ਉਲਟਾ ਉਹਨਾਂ ਨਾਲ ਹੀ ਲੜਨਾ ਸ਼ੁਰੂ ਕਰ ਦਿੱਤਾ ਜਿਹੜੀ ਫੌਜ ਇਹਦੇ ਨਾਲ ਆਈ ਸੀ। ਉਹਨਾਂ ਨਾਲ ਕਹਿੰਦਾ ਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਹੁਣ ਮੇਰੇ ਨਾਲ ਲੜਨਾ ਪਵੇਗਾ। ਕਿੱਥੇ ਸਤਿਗੁਰਾਂ ਨਾਲ ਲੜਨ ਆਇਆ ਤੇ ਜਿਹੜਾ ਦਲ ਆਇਆ ਸੀ ਲੜਨ ਵਾਸਤੇ ਉਹਨਾਂ ਨਾਲ ਆਪ ਲੜਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਹਿਲਾਂ ਹੀ ਇਹਨੇ ਉਸ ਦਲ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਜਬ ਘਮੰਡ ਕੀ ਮਚੀ ਲੜਾਈ,
ਘਮੰਡ ਦੀ ਘਮਾਸਾਨ ਜੰਗ ਹੋਇਆ, ਪੂਰੀ ਲੜਾਈ ਮਚ ਗਈ।
ਜਵਾਲਾ ਬੰਮਣੀ ਬ੍ਰਿੰਦ ਚਲਾਈ,
ਜਵਾਲਾ ਬੰਮਣੀਆਂ ਬੰਦੂਕਾਂ ਚੱਲੀਆਂ ਹਨ।
ਫੇਰੇ ਹਨ ਕੋ ਸਿੰਘ ਪਰਹਾਰ, ਕਥਾ ਤੁਰਕ ਸਨਮੁਖ ਹੈ ਮਾਰਾ।
ਉਧਰ ਸਤਿਗੁਰੂ ਜੀ ਦੇ ਸਿੰਘ ਵੀ ਅੱਗੇ ਆ ਗਏ ਦੀ ਮਦਦ ਵਾਸਤੇ, ਵੀ ਤਾਂ ਸਾਡੇ ਵੱਲੋਂ ਲੜ ਰਿਹਾ। ਮਹਾਰਾਜ ਜੀ ਦੀਆਂ ਫੌਜਾਂ ਵੀ ਅੱਗੇ ਆ ਗਈਆਂ। ਹੁਣ ਇਹਨਾਂ ਤੁਰਕਾਂ ਨਾਲ ਸੈਦ ਬੇਗ ਦੇ ਨਾਲ ਜਿਹੜੇ ਸਿਪਾਹੀ ਸਨ, ਇਹਨਾਂ ਨਾਲ ਰਲ ਕੇ ਜਿਹੜੇ ਦੂਸਰੇ ਦਲ ਦੇ ਅਲਫ ਖਾਨ ਦੇ ਅਧੀਨ ਚੱਲਣ ਵਾਲੇ ਤੁਰਕ ਸਨ, ਉਹਨਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਪੱਟ ਤੁਰੰਗ ਅੰਗ ਲਗ ਗੋਰੀ,
ਗੋਲੀਆਂ ਚੱਲੀਆਂ ਤੇ ਸੂਰਮਿਆਂ ਦੇ ਅੰਗਾਂ ਨੂੰ ਵੱਜਣ ਲੱਗੀਆਂ, ਗੋਲੀਆਂ ਘੋੜਿਆਂ ਨੂੰ ਵੱਜਣ ਲੱਗੀਆਂ।
ਸਰਨ ਪ੍ਰਮੁੱਖ ਨੇ ਮੋਰੀ,
ਜ਼ਮੀਨ ਤੇ ਡਿੱਗ ਪੈਂਦੇ ਨੇ ਗੋਲੀਆਂ ਖਾ ਕੇ, ਪਰ ਆਪਣਾ ਮੂੰਹ ਨਹੀਂ ਮੋੜਦੇ। ਇਹੋ ਜੀ ਬਹਾਦਰੀ ਨਾਲ, ਇਹੋ ਜੀ ਦਲੇਰੀ ਨਾਲ ਲੜਦੇ ਹਨ।
ਇਸ ਦੋਏ ਤੇ ਟਿੱਕੀ ਲੜਾਈ,
ਦੋਹਾਂ ਪਾਸਿਓਂ ਲੜਾਈ ਟਿਕ ਗਈ, ਦੋਹਾਂ ਪਾਸਿਓਂ ਲੜਾਈ ਹੋਣ ਲੱਗੀ ਹੈ।
ਅਬ ਲੋਕਾਂ ਸਿਰ ਹੋਏ ਗੁੱਸਾਏ,
ਆਮੋ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਵੇਖਦੇ ਨੇ, ਔਰ ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਸਾਹਮਣੇ ਖਲੋਤੇ ਜੰਗ ਵੱਲ ਵੇਖ ਰਹੇ ਨੇ।
ਨਹੀਂ ਪ੍ਰਹਾਰ ਸਰਨ ਕੋ ਕਰੇ, ਗਾਡੇ ਹੋਏ ਖਾਲਸਾ ਲੜੇ।
ਸਤਿਗੁਰੂ ਜੀ ਨੇ ਤੀਰ ਨਹੀਂ ਚਲਾਏ, ਹਾਲੇ ਮਹਾਰਾਜ ਜੀ ਖਲੋਤੇ ਵੇਖ ਰਹੇ ਨੇ ਕਿ ਮੇਰਾ ਖਾਲਸਾ ਗਾਢੇ ਹੋ ਕੇ ਜੰਗ ਦੇ ਮੈਦਾਨ ਚ ਪੱਕਾ ਹੋ ਕੇ ਲੜ ਰਿਹਾ। ਸਤਿਗੁਰੂ ਜੀ ਵੇਖ ਰਹੇ ਨੇ, ਕਿਉਂਕਿ ਗੁਰਦੇਵ ਉਦੋਂ ਤੀਰ ਚਲਾਉਂਦੇ ਸੀ ਜਦੋਂ ਦੁਸ਼ਮਣ ਦਾ ਬਹੁਤੇ ਜ਼ੋਰ ਦਾ ਹੱਲਾ ਹੋ ਜਾਂਦਾ ਸੀ, ਫਿਰ ਮਹਾਰਾਜ ਜੀ ਦੇ ਤੀਰ ਚੱਲਦੇ ਤੇ ਬੈਰੀਆਂ ਦੇ ਪਾਸੇ ਟੁੱਟ ਜਾਂਦੇ ਸਨ। ਅੱਜ ਮਹਾਰਾਜ ਜੀ ਨੇ ਹਾਲੇ ਤੀਰ ਨਹੀਂ ਚਲਾਏ, ਖਲੋਤੇ ਵੇਖ ਰਹੇ ਹਨ।
ਇਸੇ
ਤਰ੍ਹਾਂ ਜਦੋਂ ਲੜਦਿਆਂ ਕੁਝ ਸਮਾਂ ਬੀਤ ਗਿਆ,
ਸੈਦ ਬੇਗ ਚਹਿ ਸ਼ਰਨ ਆਏ।
ਸੈਦ ਬੇਗ ਨੇ ਵੇਖਿਆ ਕਿ ਮੈਂ ਸਤਿਗੁਰਾਂ ਦੀ ਸ਼ਰਨ ਚਲਾ ਜਾਵਾ, ਕਲਗੀਧਰ ਦੇ ਚਰਨਾਂ ਵਿਚ ਜਾ ਕੇ ਉਹਨਾਂ ਦੀ ਚਰਨਾਂ ਚ ਨਮਸਕਾਰ ਕਰਾਂ।
ਸਜ ਤੁਰ ਤੁਨ ਕੋ ਦਲ ਕੋ ਸਾਥ, ਮਿਲਿਓ ਖਾਲਸੇ ਸਨ ਕੈ ਗਾਤ।
ਸੈਦ ਬੇਗ ਨੇ ਆਪਣੇ ਨਾਲ ਦੇ ਜਿੰਨੇ ਤੁਰਕ ਸਨ ਉਹਨਾਂ ਨੂੰ ਉੱਥੇ ਛੱਡ ਕੇ ਆਪ ਕਲਗੀਧਰ ਦੇ ਚਰਨਾਂ ਚ ਆ ਗਿਆ, ਜਿੱਥੇ ਦਸਵੇਂ ਪਾਤਸ਼ਾਹ ਖਲੋਤੇ ਵੇਖ ਰਹੇ ਸੀ ਨਾ। ਇਹਨੇ ਘੋੜਾ ਟੋਰਿਆ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਗਿਆ।
ਮਿਲਿਓ ਖਾਲਸੇ ਸਨ ਕੈ ਗਾਤ,
ਖਾਲਸੇ ਨੂੰ ਵੀ ਪਹਿਲਾਂ ਆ ਕੇ ਮਿਲਿਆ ਜਿਹੜੇ ਸਿੰਘ ਲੜ ਰਹੇ ਸਨ।
ਜਿਮ ਤੁਮ ਗੁਰ ਕੇ ਸਿੱਖ ਵਡੇਰੇ, ਤਥਾ ਪਖੀ ਜੈ ਮੋਕੋ ਚੇਰੇ।
ਖਾਲਸੇ ਦੇ ਸਿੰਘਾਂ ਨੂੰ ਕਹਿਣ ਲੱਗਾ ਇਹ ਸੈਦ ਬੇਗ, ਕਹਿਣ ਲੱਗਾ ਹੇ ਗੁਰੂ ਕੇ ਸਿੱਖੋ, ਜਿਵੇਂ ਤੁਸੀਂ ਗੁਰੂ ਕਲਗੀਧਰ ਦੇ ਸਿੱਖ ਹੋ, ਉਸੇ ਤਰ੍ਹਾਂ ਮੈਂ ਵੀ ਉਹਨਾਂ ਦਾ ਸਿੱਖ ਹਾਂ। ਜਿਵੇਂ ਤੁਸੀਂ ਗੁਰੂ ਕੇ ਸਿੱਖ ਹੋ, ਗੁਰੂ ਦੇ ਚਰਨਾਂ ਦੇ ਸੇਵਕ ਹੋ, ਤੈਸੇ ਮੈਂ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਦਾਸ ਹਾਂ।
ਜੰਗ ਜਿੱਤ ਕੇ ਮਿਲੋ ਫੇਰ,
ਮੈਂ ਹੁਣ ਜੰਗ ਜਿੱਤ ਲਵਾਂ ਆਪ ਜੀ ਦੀ ਮਦਦ ਨਾਲ, ਹੁਣ ਇਸ ਜੰਗ ਨੂੰ ਜਿੱਤ ਕੇ ਗੁਰੂ ਸਾਹਿਬ ਨੂੰ ਮਿਲਾਂਗਾ।
ਇਮ ਕੈ ਮਿਲ ਕਰ ਭਇਓ ਦਲੇਰ,
ਇਹਨਾਂ ਸਿੰਘਾਂ ਨਾਲ ਮਿਲ ਕੇ ਸੈਦ ਬੇਗ ਹੋਰ ਦਲੇਰ ਹੋ ਗਿਆ, ਹੋਰ ਜਿਆਦਾ ਸੂਰਮਾ ਬਣ ਕੇ ਲੜਨ ਲੱਗਾ।
ਸਿੰਘਣ ਤੇ ਅੱਗੇ ਹੋਏ ਲੜਿਓ,
ਸਾਰੇ ਸਿੰਘਾਂ ਤੋਂ ਅੱਗੇ ਹੋ ਕੇ ਮੂਹਰੇ ਹੋ ਕੇ ਸੈਦ ਬੇਗ ਲੜਨ ਲੱਗਾ।
ਕਨ ਤੁਰਕਨ ਕੋ ਮਾਰਨ ਕਰਿਓ,
ਅਨੇਕਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਸੈਦ ਬੇਗ ਮਾਰਨ ਲੱਗਾ।
ਅਲਫ ਖਾਨ ਪਿਕ ਕਰ ਵਿਪਰੀਤ,
ਅਲਫ ਖਾਨ ਨੇ ਵੇਖਿਆ ਵੀ ਮੇਰਾ ਜਰਨੈਲ ਮੇਰੇ ਨਾਲ ਆਇਆ ਹੋਇਆ, ਮੇਰੇ ਤੋਂ ਉਲਟ ਹੋ ਕੇ ਮੇਰੇ ਨਾਲ ਹੀ ਲੜ ਰਿਹਾ। ਉਹਨੇ ਜਦੋਂ ਸੈਦ ਬੇਗ ਨੂੰ ਆਪਣੇ ਤੋਂ ਉਲਟ ਲੜਦਿਆਂ ਵੇਖਿਆ,
ਸਾਥੀ ਫਟਿਓ ਕਹਾਂ ਅਭਿਜੀਤ,
ਵੇਖਿਆ ਵੀ ਮੇਰਾ ਸਾਥੀ ਮੇਰੇ ਨਾਲ ਫਟ ਕੇ ਚਲਾ ਗਿਆ, ਹੁਣ ਮੇਰੀ ਜਿੱਤ ਕਿੱਥੇ ਹੋਣੀ ਹੈ, ਹੁਣ ਮੈਂ ਕਿੱਥੇ ਜੰਗ ਦੇ ਮੈਦਾਨ ਚ ਜਿੱਤ ਸਕਾਂਗਾ।
ਸਨੇ ਸਨੇ ਨਿਜ ਸੈਨ ਹਟਾਏ, तो खालसा मारत जाए।
होले होले अपनी फौज हटा ली, अपने दल नू आख्या भी पिछे हट जो, हुण तां अगे जाके मरना ही पैना, अपना साथी तां अपने नाल रहा नहीं, इस करके हुण मुड़ चलो पिछे, अपने नाल दे साथियां नू हटा के पिछे नू मुड़न लगा है।
सैदा बेग सिंह मिल सारे,
पर सिंह भी पिछे पिछे पै गए, जदो ए पिछे हटे ते सिंघां ने भी इन्हां दा पिछा नहीं छड्डिया। सैद बेग ने जदो वेख्या सारे सिंह नाल मिले हुए ने,
दूर पजावत लग बो बारे,
अलफ खान दी जेड़ी फौज सी उन्हां नू मार के दूर तक भजा के आए, सिंह दूर तक छड्ड के आए,
कर फते हुए पश्चाते,
सारी जंग दे मैदान विच फते करके,
तुरक पुंज के बन कर काते,
अनेकां तुरकां नू सिंघां ने मारिया, अनेकां तुरकां नू जंग दे मैदान विच मार के घात कीता है।
यहां खले कलगी तर तीर, और प्रमोद तर पहुंचे तीर,
जदो जंग जित लिया सिंघां ने तुरकां नू भाज पा दित्ती, छड के मैदान अलफ खान दौड़ गया, ते सिंह जंग दे मैदान विच जित दे निशान चलाउंदिआं सत श्री अकाल दे जकारे गजांदिआं महाराज गुरु कलगीधर पातशाह जिथे खड़े सन उथे आ गए।
सैदा बेग उतर है तरे,
सैद बेग अपने घोड़े तो थले उतरिया है,
के चरण वंदना करे,
इन्हें आके सतगुरु सच्चे पातशाह दे चरणा ते वंदना कीती, महाराज गुरु कलगीधर पातशाह दे चरणा ते नमस्कार कीती है।
बोले प्रभु उमर बरकरार,
महाराज जी बोले जदो इन्हे मथा टेकिया ना गुरु चरणा च, पातशाह कहंदे तेरी लम्मी उमर होवे, असीस दित्ती इहनू, आख्या सैद बेग तेरी लम्मी उमर होवे,
मिले सुखूब कीन तकरार,
ऐन इकरार मूजब चंगे मिले, ए जेड़ा इकरार सी तुसी पिछले जन्म च साडे नाल कीता सी, और जेड़ा इकरार कीता सी उस इकरार मुताबक आ के सानू अज मिले हो।
सैदा बेग समझ तो बेग,
ए सैद बेग तू इस गल नू छेती समझ लै,
अहो कंधारी बांधो तेग,
तू कंधारी है, तू कंधारी सी कंधार दा रहण वाला, और तू अपने गात्रे तेग धारण करके रखदा शस्त्र धारी सी,
पुरब गुरु नानक तुम मिले, सेवा करी होती तब पले,
पहले जन्म दे विच जगत गुरु श्री गुरु नानक देव साहब जी महाराज जी नू मिलिया सी, उदो तू शस्त्र धारी कंधारी सूरमा सी, और जगत गुरु श्री गुरु नानक देव साहब जी नू मिलके तू उना दी सेवा कीती सी, उना दी बड़ी भारी सेवा कीती सी,
तब हम तो सो इम कह गए,
उदो पहले जामे च असी तेरे नाल वचन कीता सी, तेनू असी ये कहा सी,
कबै बुलावेंगे हित किए,
असी तेनू एक बारी फेर अपने कोल हित करके बुलावांगे,
शस्त्र बिलोकन करे तैयारे,
असी तेरी शस्त्र विद्या वेखांगे, उदो कहा सी असी पहले जामे विच तू शस्त्र धारी सी ते सेवा कीती गुरु नानक साहब दी, ते गुरु नानक साहब ने असी तेनू कहा सी, क्योंकि दसवें पातशाही गुरु नानक ने कहदे असी तेनू कहा सी कि असी तेनू बुलावांगे और तेरी शस्त्र विद्या वेखांगे,
सब परखेंगे जसा उचारू,
फिर असी परखांगे कि तू शस्त्र धारी है, किदां दे शस्त्र चलाउना है,
परचा प्रथम शब्द को किया,
और तू पहला साडे शब्द दा परचा कीता है,
पाछे इस प्रकार कह दिया,
इस तरह तेनू बाद असी ए गल कही सी,
चुपक कमायल करामात, ना खैर खिल जना,
तुपक कहंदे ने बंदूक नू, बंदूक दा जेड़ा कमाल है वो ऐसा होवेगा इस लोक विच कि उस नू लोक करामात समझणगे, बंदूक दी मार तुहाडी इहो जी होवेगी, इहो जी है सैद बेग जी कि मानो ओ करामात है जंग दे मैदान विच,
एती बात गुरु जब कहे,
गल्लां जदों महाराज गुरु कलगीधर जी ने कहियां,
समझियो मुगल दे तब सही,
सैद बेग ने उसे वक्त हुण पूर्वले जन्म दा ज्ञान उपजाया मन विच, सारी सोझी आ गई गुरु नानक साहब दे नाल किवें मेल होया सी, ਉਹ ਸਾਰੀ ਸਮਝ ਸਾਰੀ ਸੋਝੀ ਸਹਿਜ ਬੇਗ ਦੇ ਹਿਰਦੇ ਵਿਚ ਹੋ ਆਈ।
ਪਰ ਉਹ ਅਗਾਰੀ ਦੰਦ ਸਮਾਨ ਰਾਖ ਰਾਖ ਮੁਝ ਪੀਰ ਮਾਂ,
ਕਹਿੰਦੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਡੰਡੇ ਵਾਂਗੂ ਸਹਿਜ ਬੇਗ ਧੰਨ ਗੁਰੂ ਕਲਗੀਧਰ ਦੇ ਚਰਨਾਂ ਤੇ ਡਿੱਗ ਪਿਆ। ਚਰਨਾਂ ਨੂੰ ਪਕੜ ਕੇ ਹੱਥਾਂ ਨਾਲ ਕਹਿੰਦਾ, ਹੇ ਕਲਗੀਆਂ ਵਾਲੇ ਪਾਤਸ਼ਾਹ, ਹੇ ਪਿਰਾਨ ਪੀਰ, ਮੈਨੂੰ ਰੱਖ ਲੋ ਰੱਖ ਲੋ ਰਾਖ ਲਿਹੋ, ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਪਮਾਨ ਟੇਢ ਪਗਰੀ, ਹੇ ਪ੍ਰਭੂ ਹੇ ਪਿਰਾਨ ਪੀਰ, ਮੈਨੂੰ ਰੱਖ ਲੋ ਰੱਖ ਲੋ।
ਰਬ ਦਰਸ ਸੁਨੇ ਬਚ ਜਵੇ,
ਮਹਾਰਾਜ ਜਦੋਂ ਮੈਂ ਤੁਹਾਡੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਪ ਜੀ ਦੇ ਆ ਕੇ ਬਚਨ ਸੁਣੇ,
ਪੂਰਬ ਸਿਮਰਤ ਵੀ ਅਬ ਸਵੇ,
ਮਹਾਰਾਜ ਮੈਨੂੰ ਆਪਣੇ ਪੂਰਬਲੇ ਜਨਮ ਦੀ ਸਿਮਰਤੀ ਹੋ ਆਈ ਹੈ। ਮੈਂ ਆਪਣੇ ਪੂਰਬਲੇ ਜਨਮ ਦਾ ਸਾਰਾ ਗਿਆਨ ਆਪਣੇ ਹਿਰਦੇ ਵਿਚ ਜਾਣ ਲਿਆ।
ਭਈ ਸ਼ਕਤ ਮੁਝ ਬਿਖੇ ਵਿਸਾਲ, ਰੱਖੋ ਪੀਰ ਜੀ ਲਿਓ ਸੰਭਾਲ।
ਮਹਾਰਾਜ ਹੁਣ ਮੇਰੇ ਚ ਸ਼ਕਤੀ ਪ੍ਰਗਟ ਹੋ ਆਈ ਹੈ, ਪਰ ਮਹਾਰਾਜ ਹੁਣ ਇਸ ਸ਼ਕਤੀ ਨੂੰ ਜਜ਼ਬ ਕਰਨ ਦੀ ਸਮਰੱਥਾ ਤਾਂ ਮੇਰੇ ਚ ਆ ਸਕਦੀ ਹੈ। ਹੇ ਕਲਗੀਧਰ ਪਿਰਾਨ ਪੀਰ, ਜੇ ਤੁਸੀਂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਚ ਰੱਖ ਲਓ ਤਾਂ ਮੇਰੇ ਚ ਤਾਕਤ ਆ ਸਕਦੀ ਕਿ ਮੈਂ ਆਪਣੀ ਇਸ ਸ਼ਕਤੀ ਨੂੰ, ਖਾਲਸਾ ਜੀ ਸ਼ਕਤੀ ਆ ਜਾਣੀ ਕੋਈ ਵੱਡੀ ਗੱਲ ਨਹੀਂ ਹੈ, ਵੱਡੀ ਗੱਲ ਤਾਂ ਇਹ ਹੈ ਕਿ ਉਸ ਸ਼ਕਤੀ ਦੇ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਨਿਤਾਣਾ ਸਮਝਣਾ। ਤਾਣ ਹੁੰਦੇ ਹੋਏ ਨਿਤਾਣਾ ਬਣਨ ਦੀ ਅਵਸਥਾ ਬੜੀ ਉੱਚੀ ਅਵਸਥਾ ਹੈ। ਉਹ ਅਵਸਥਾ ਤਾਂ ਬਣਦੀ ਹੈ ਜੇ ਸਤਿਗੁਰਾਂ ਦੀ ਕਿਰਪਾ ਹੋ ਜਾਏ। ਤੋ ਸਹਿਜ ਬੇਗ ਕਹਿੰਦਾ, ਮਹਾਰਾਜ ਮੇਰੇ ਚ ਸ਼ਕਤੀ ਪ੍ਰਗਟ ਹੋ ਆਈ ਹੈ, ਪਰ ਇਹ ਤਾਂ ਮੈਂ ਜਜ਼ਬ ਕਰ ਸਕਦਾ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਚ ਰੱਖ ਲਓ।
ਜਿਤਕ ਪ੍ਰਥਮ ਕੀ ਬਾਤ ਉਪਾਚੇ,
ਜੋ ਸਾਰੇ ਪਿਛਲੇ ਜਨਮ ਦੀ ਸਾਰੀ ਗੱਲ ਮਹਾਰਾਜ ਜੀ ਤੁਸੀਂ ਕਹੀ ਹੈ,
ਸਭ ਜਾਣੀ ਮੈਂ ਬਿਤੀ ਸੋ ਸਾਚੇ,
ਮਹਾਰਾਜ ਮੈਂ ਸਾਰੀ ਜਾਣ ਲਈ ਹੈ। ਮੈਨੂੰ ਸਭ ਕੁਝ ਸਾਹਮਣੇ ਇਸ ਤਰ੍ਹਾਂ ਹੋ ਗਿਆ ਜਿਵੇਂ ਹੱਥ ਤੇ ਧਰਿਆ ਔਲਾ ਤਲੀ ਤੇ ਰੱਖਿਆ ਔਲਾ ਸਾਹਮਣੇ ਦਿਸਦਾ ਹੈ।
ਦੇ ਧੀਰਜ ਤਾਂ ਪ੍ਰਭੂ ਦਿਗ ਦਿਗ ਰਾਖਾ,
ਕਲਗੀਧਰ ਜੀ ਨੇ ਸਹਿਜ ਬੇਗ ਨੂੰ ਧੀਰਜ ਦਿੱਤਾ, ਇਹਨੂੰ ਧੀਰਜ ਦੇ ਕੇ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ।
ਜਿਸ ਕੋ ਨਿਤ ਦਰਸ਼ਨ ਅਬ ਲਾਖਾ,
ਐਸਾ ਸਹਿਜ ਬੇਗ ਜਿਹਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਨਿਤ ਅਭਲਾਖ ਹੈ ਕਿ ਮੈਂ ਰੋਜ਼ ਗੁਰੂ ਦੇ ਦਰਸ਼ਨ ਕਰਾਂ, ਰੋਜ਼ ਸਤਿਗੁਰਾਂ ਦੇ ਦੀਦਾਰ ਕਰਾਂ।
ਮੁਗਲ ਪ੍ਰਮੋਦ ਕਨੋਰ ਪਾਇਓ,
ਇਸ ਸਹਿਜ ਬੇਗ ਨੂੰ ਬੜੇ ਪ੍ਰਮੋਦ ਦੀ ਬੜੀ ਭਾਰੀ ਖੁਸ਼ੀ ਦੀ ਪ੍ਰਾਪਤੀ ਹੋਈ। ਜਿਹੜੀ ਖੁਸ਼ੀ ਇਹਨੂੰ ਪ੍ਰਾਪਤ ਹੋਈ ਹੈ, ਖਾਲਸਾ ਜੀ ਉਹ ਅਕਹਿ ਹੈ, ਉਹ ਕਹੀ ਨਹੀਂ ਜਾ ਸਕਦੀ।
ਚੇਤਕ ਡੇਰਾ ਸਕਲ ਲੁਟਾਇਓ,
ਜਿਹੜਾ ਡੇਰਾ ਸੀ ਨਾ ਰੁਪਈਆ ਪੈਸਾ, ਆਖਿਆ ਨਾਲ ਦੇ ਸਾਥੀਆਂ ਨੂੰ ਲੈ ਜਾਓ ਸਾਰਾ ਕੁਝ ਲੁੱਟ ਕੇ। ਹੁਣ ਜੋ ਮੈਨੂੰ ਚਾਹੀਦਾ ਸੀ ਉਹ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਚੋਂ ਮਿਲ ਗਿਆ। ਅਬ ਆਨ ਕੀ ਆਸ ਨਿਰਾਸ ਭਈ, ਕਲਗੀਧਰ ਵਾਸ ਕੀ ਉਹ ਮਨ ਮਾਹੀ, ਹੁਣ ਕੋਈ ਆਸ ਨਹੀਂ ਰਹੀ ਕਿਸੇ ਹੋਰ ਚੀਜ਼ ਦੀ, ਹੁਣ ਤਾਂ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਹਿਰਦੇ ਚ ਵਸ ਗਏ ਨੇ।
ਸਭ ਕੁਝ ਤਿਆਗ ਰਹੇ ਹੋ ਪ੍ਰਭ ਪਾਸ,
ਸਭ ਕੁਝ ਤਿਆਗ ਕੇ ਫਕੀਰ ਬਣ ਗਿਆ ਸਹਿਜ ਬੇਗ, ਜਿੰਨੀ ਸੰਪਦਾ ਵਿਭੂਤੀ ਸੀ ਸਭ ਕੁਝ ਤਿਆਗ ਦਿੱਤਾ ਔਰ ਫਕੀਰੀ ਧਾਰਨ ਕਰ ਲਈ, ਔਰ ਫਕੀਰੀ ਧਾਰਨ ਕਰਕੇ ਸਹਿਜ ਬੇਗ ਮਹਾਰਾਜ ਜੀ ਦੇ ਚਰਨਾਂ ਵਿਚ ਰਹਿਣ ਲੱਗਾ।
ਹੋਏ ਪਰਲੋਕ ਸੁਖ ਲਾਗੀ ਆਸ,
ਔਰ ਪਰਲੋਕ ਦੇ ਵਿਚ ਸੁਖ ਮਿਲੇ ਇਹ ਆਸ ਲੱਗ ਗਈ ਕਿ ਮੇਰਾ ਪਰਲੋਕ ਸਵਰ ਜਾਏ, ਮੇਰਾ ਅੱਗਾ ਸਵਰ ਜਾਏ, ਬਸ ਇਹੀ ਆਸ ਆਪਣੇ ਮਨ ਵਿਚ ਰੱਖੀ ਹੈ।
ਸਗਲੇ ਤੁਰਕ ਗਏ ਜਬ ਦੂਰ,
ਜਿੰਨੇ ਤੁਰਕ ਸਨ ਉਹ ਸਾਰੇ ਜਦੋਂ ਦੂਰ ਚਲੇ ਗਏ,
ਉੱਥੇ ਉਹ ਡੇਰੇ ਬਿਕੇ ਹਜ਼ੂਰ,
ਸਤਿਗੁਰੂ ਜੀ ਦੇ ਡੇਰੇ ਵਿਚ ਸਹਿਜ ਬੇਗ ਉਤਰਿਆ ਹੈ।
ਖਾਨ ਪਾਨ ਦਾਨਾ ਤ੍ਰਿਣ ਪਾਏ,
ਕਲਗੀਧਰ ਪਾਤਸ਼ਾਹ ਜੀ ਦੇ ਲੰਗਰਾਂ ਵਿਚੋਂ ਖਾਨ ਪਾਨ ਇਹਨੂੰ ਪ੍ਰਾਪਤ ਹੋਇਆ ਹੈ।
ਨਿਸ਼ਾ ਪੂਰਬ ਕੀ ਛਾਏ,
ਸਤਿਗੁਰੂ ਜੀ ਨੇ ਵੀ ਇੱਥੇ ਹੀ ਡੇਰਾ ਰੱਖਿਆ ਜਦੋਂ ਤੁਰਕਾਂ ਦੀ ਫੌਜ ਚਲੀ ਗਈ। ਮਹਾਰਾਜ ਜੀ ਨੇ ਜਿੱਥੇ ਪਹਿਲਾਂ ਡੇਰਾ ਕੀਤਾ ਸੀ ਉਸੇ ਜਗ੍ਹਾ ਤੇ ਆਪਣਾ ਡੇਰਾ ਰੱਖਿਆ।
ਭਈ ਪ੍ਰਭਾਤ ਕੁਝ ਕਰ ਦੀਨ,
ਪ੍ਰਭਾਤ ਹੋਈ ਅਗਲਾ ਦਿਨ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਤੋਂ ਕੂਚ ਕੀਤਾ ਹੈ।
ਕਾਰਨ
ਔਰ ਉਧਰ ਸੈਦ ਬੇਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਹੈ।
ਬਖੇ ਸ਼ਸਤਰ ਗੁਰੂ ਜੀ, ਫੇਰ
ਪਹਿਲਾਂ ਸ਼ਸਤਰ ਵੀ ਤਿਆਗ ਦਿੱਤੇ ਸੀ ਨਾ, ਕਹਿੰਦਾ ਮਹਾਰਾਜ ਮੈਂ ਤਾਂ ਹੁਣ ਫਕੀਰੀ ਧਾਰਨ ਕਰਨੀ ਹੈ। ਕਲਗੀਧਰ ਜੀ ਨੇ ਫਿਰ ਆਪਣੇ ਖਜ਼ਾਨੇ ਚੋਂ ਇਹਨੂੰ ਸ਼ਸਤਰ ਦਿੱਤੇ, ਦੁਬਾਰਾ ਫੇਰ ਇਹਨੂੰ ਆਪਣੇ ਕੋਲੋਂ ਸ਼ਸਤਰ ਬਖਸ਼ੇ ਹਨ।
ਜਦ ਤੁਰੰਗ ਪਰਮਰੁਤ ਬਡੇਰ,
ਇਹਨੂੰ ਘੋੜਾ ਦਿੱਤਾ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚਾਲਾ ਪਾਇਆ, ਨਾਲ ਸੈਦ ਬੇਗ ਵੀ ਘੋੜੇ ਤੇ ਚੜ ਕੇ ਚੱਲਿਆ।
ਚਲਿਓ ਸੰਗ ਮਿਲ ਸਿੰਘਨ ਸਾਥ, ਗਮਨੇ ਆਨੰਦਪੁਰ ਦਿਸ਼ਨਾਥ।
ਸਿੰਘਾਂ ਦੇ ਨਾਲ ਚੜ ਕੇ ਸੈਦ ਬੇਗ ਵੀ ਚੱਲ ਪਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਚਮਕੌਰ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ।
ਸਗਲਿਓ ਪੰਥੇ ਉਲੰਘਣ ਕਰਿਓ,
ਸਾਰਾ ਪੈਂਡਾ ਆਨੰਦਪੁਰ ਸਾਹਿਬ ਤੱਕ ਦਾ ਚਮਕੌਰ ਸਾਹਿਬ ਤੋਂ ਤੈਅ ਕੀਤਾ ਹੈ।
ਦੁੰਦਬ ਸ਼ਬਦ ਸ਼ੋਨ ਮੈਂ ਪਰਿਓ,
ਉਧਰ ਨਗਾਰੇ ਦੀ ਆਵਾਜ਼ ਸ੍ਰੀ ਆਨੰਦਪੁਰ ਸਾਹਿਬ ਚ ਸੁਣੀ ਗਈ ਕਿ ਸਤਿਗੁਰਾਂ ਦੇ ਰਣਜੀਤ ਨਗਾਰੇ ਦੀ ਆਵਾਜ਼ ਹੈ।
ਬੁਰਜਨ ਸੁਣ ਕੇ ਬੋ ਐਲਾ ਦੇ,
ਆਨੰਦਪੁਰ ਦੇ ਵਾਸੀਆਂ ਨੂੰ ਚਾਓ ਚੜ ਗਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਵਾਪਸ ਆ ਗਏ ਨੇ। ਕਹਿੰਦੇ ਉਮਾ ਜਾਗ ਪਿਆ ਆਨੰਦਪੁਰ ਦੇ ਵਾਸੀਆਂ ਦੇ ਹਿਰਦਿਆਂ ਚ,
ਸੇ ਚਾਰੋਂ ਸਾਹਿਬਜ਼ਾਦੇ,
ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਚਾਰੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਆਏ ਨਿਕਲ ਕੇ ਕਲਗੀਧਰ ਦੇ ਦਰਸ਼ਨਾਂ ਨੂੰ।
ਮਿਲ ਮਾਨਵ ਸਭ ਵੈਰ ਪਦਾਰੇ,
ਸੇਵਕ ਸਿੱਖ ਸਨ, ਆਨੰਦਪੁਰ ਸਾਹਿਬ ਦੇ ਲੋਕ ਸਨ, ਸਾਰੇ ਸਾਹਿਬਜ਼ਾਦਿਆਂ ਨਾਲ ਮਿਲ ਕੇ ਆਏ ਹਨ।
ਦਰਸ਼ਨ ਕਰਤ ਬੰਦਨਾ ਧਾਰੇ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਸਭ ਨੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਕੁਸ਼ਲ ਪ੍ਰਸ਼ਨ ਪ੍ਰਭ ਸਭ ਪ੍ਰਤ ਗਾਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਮਿਲੇ ਅਗਰ ਜੋ ਦਰਸ਼ਨ ਪਾਏ,
ਜਿਹੜਾ ਵੀ ਅੱਗੇ ਆ ਕੇ ਮਿਲਿਆ ਸਭ ਨੇ ਦਰਸ਼ਨ ਕੀਤੇ। ਗੁਰੂ ਜੀ ਕੇ ਦਰਸ਼ਨ ਕੋਬਲ ਜਾਉਣ ਵਾਲੀ ਅਵਸਥਾ, ਗੁਰੂ ਜੀ ਕੇ ਦਰਸ਼ਨ ਕੋਬਲ ਜਾਉਣ ਦੀ ਅਵਸਥਾ ਬਣੀ ਹੋਈ ਹੈ।
ਅਨਕ ਵਿਧਨ ਕੀ ਅਰਪੇ ਉਪਾਏ,
ਅਨਕ ਪ੍ਰਕਾਰ ਦੀਆਂ ਉਪਾਇਨਾ, ਅਨਕ ਪ੍ਰਕਾਰ ਦੀਆਂ ਪਟਾਵਾਂ ਸਤਿਗੁਰੂ ਜੀ ਦੇ ਚਰਨਾਂ ਵਿਚ ਗੁਰੂ ਕੇ ਸਿੱਖਾਂ ਨੇ ਭੇਟ ਕੀਤੀਆਂ ਹਨ।
ਪਰਸਤ ਸ਼੍ਰੀ ਸਤਿਗੁਰ ਕੇ ਪਾਇਨ,
ਔਰ ਸਤਿਗੁਰਾਂ ਦੇ ਚਰਨਾਂ ਨੂੰ ਪਰਸਦੇ ਨੇ ਹੱਥਾਂ ਨਾਲ, ਮਹਾਰਾਜ ਜੀ ਦੇ ਚਰਨਾਂ ਨੂੰ ਪਰਸ ਕੇ ਹੱਥਾਂ ਨਾਲ ਆਪਣੇ ਮੱਥੇ ਤੇ, ਆਪਣੇ ਨੇਤਰਾਂ ਤੇ, ਆਪਣੇ ਚਿਹਰੇ ਤੇ ਲਾਉਂਦੇ ਹਨ।
ਅਗਰ ਆਏ ਸਭ ਮਿਲਣਾ ਰੱਖੇ,
ਔਰ ਜਿਹੜਾ ਵੀ ਅੱਗੇ ਆਇਆ ਸਭ ਨੇ ਵੇਖ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋਏ ਹਨ।
ਪੁਰ ਮੈਂ ਬੜੇ ਪੁਸ਼ਪ ਗਨ ਬਰਖੇ,
ਜਦੋਂ ਸਤਿਗੁਰੂ ਜੀ ਨੇ ਨਗਰ ਚ ਪ੍ਰਵੇਸ਼ ਕੀਤਾ, ਗਲੀਆਂ ਬਾਜ਼ਾਰਾਂ ਵਿਚ ਫੁੱਲਾਂ ਦੀ ਵਰਖਾ ਕੀਤੀ ਨਗਰ ਨਿਵਾਸੀਆਂ ਨੇ। ਗੇਠਿਆਂ ਦੀਆਂ ਛੱਤਾਂ ਤੇ ਚੜ ਕੇ, ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਜਦੋਂ ਮਹਾਰਾਜ ਜੀ ਲੰਘੇ, ਫੁੱਲਾਂ ਦੀ ਵਰਖਾ ਸਭ ਨੇ ਕੀਤੀ ਹੈ।
ਗਏ ਤੁਰੰਗਮ ਪੰਥ ਬਜਾਰੇ,
ਔਰ ਸਤਿਗੁਰੂ ਜੀ ਆਪਣੇ ਘੋੜੇ ਤੇ ਚੜੇ ਹੋਏ, ਨੀਲਾ ਘੋੜਾ ਬਾਂਕਾ ਜੋੜਾ, ਇਹੋ ਜੇ ਸਤਿਗੁਰੂ ਦਸਵੇਂ ਪਾਤਸ਼ਾਹ ਬੜੇ ਸੋਹਣੇ ਨੀਲੇ ਘੋੜੇ ਤੇ ਸਵਾਰ ਹੋਏ, ਨਗਰ ਦੇ ਵਿਚੋਂ, ਆਨੰਦਪੁਰ ਸਾਹਿਬ ਦੇ ਬਾਜ਼ਾਰ ਦੇ ਵਿਚੋਂ ਲੰਘਦੇ ਜਾ ਰਹੇ ਨੇ, ਔਰ ਗੁਰੂ ਕੇ ਸਿੱਖਾਂ ਦੀ ਰਸਨਾ ਤੋਂ ਨਿਕਲਦੇ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਸਿੱਖ ਵਾਰੇ ਵਾਰੇ ਜਾ ਰਹੇ ਨੇ।
ਨਗਰੇ ਨਰ ਬੰਧਨ ਕੋ ਧਾਰੇ,
ਸਾਰੇ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਨੇ।
ਉਤਰ ਪਰੇ ਨਿਜ ਮੰਦਰ ਗਏ,
ਸਤਿਗੁਰੂ ਜੀ ਆਪਣੇ ਘੋੜੇ ਤੋਂ ਲੱਥੇ ਨੇ, ਉਤਰੇ ਨੇ, उतर के अपने महला विच अपने सतखंड विच आए हन।
प्रथम मात को बंदन कहे
आके सब तो पहला माता गुजरी जी नू मिले। माता गुजरी जी नू आके बड़े अदब ते सत्कार नल नमस्कार कीती है।
आशिक दे सिर पर कर फेरा
और माता गुजरी जी ने आशीष दिती है। गुरु कलगीधर दे सिर ते हाथ फेरिया है।
श्री गुजरी और आनंद वडेरा
धन माता गुजरी जेदे हिरदे च बड़ा भारी आनंद है। जिस दे हिरदे विच वड्डा भारी परम आनंद है।
बैठन के स्थान बन गए
और फिर महाराज जी अपने महला च जिथे सतगुरां दे बैठन दा स्थान है उथे चल के आए हन।
प्रियंकड सावन कहे
बड़ा सोहना पलंगा महाराज जी दा सुंदर तख्त पोश जेदे ते आके सतगुरु जी बैठे ने।
दिन के तुकपुर मरजे गुसाए
इसे तरह कुछ दिन सतगुरु जी श्री आनंदपुर साहब च रहे हन।
संगत चली आए समदाए
अंत संगतां संगतां दे इकट्ठा दे इकट्ठ महाराज जी दे दर्शना नु चल के आ रहे ने।
दर्शन करे काम ना पावे बसे निकट पुन सदन सिदावा।
सतगुरां दे दर्शन कर दे ने और दर्शन करके अपनियां कामनावां पूरियां कर दे ने। महाराज जी दे चरणा च कुछ समा रह के निवास करके फिर गुरुदेव कोल आग्या लै के आपो अपने नगरां देशां ग्रामां नूं प्रस्थान कर दे ने। कलगियां वाले चोजी प्रीतम पातशाह दा होर पवित्र पावन इतिहास